ਸਤਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਡਾ ਗ੍ਰਹਿ ਸੋਭਾ ਜਾ ਕਰੇ ਨਾਹੇ ਆਵਤ ਪਹਿਆ ਖੂਬੇ ਜਾਹੇ ਵਾਕਾ ਅੰਤਰ ਨਹੀਂ ਸੰਤੋਖ ਬਿਨਾ ਸੁਹਾਗਨ ਲਾਗੈ ਦੁਖ ਗ੍ਰਹਿ ਸੋਭਾ ਜਾ ਕਰੇ ਨਾਹੇ ਆਵਤ ਪਹਿਆ ਖੁਦ ਜਾਹੇ ਵਾਕਾ ਅੰਤਰ ਨਹੀਂ ਸੰਤੋਖ ਬਿਨਾ ਬਿਨਾ ਸੁਹਾਗਨ ਲਾਗੈ ਦੁਖ ਧਨ ਸੁਹਾਗਨ ਮਹਾਪਵੀਤ ਤਪੇ ਤਪੀਸਰ ਡੋਲਾ ਚੀਤ ਰਹਾਓ ਸੁਹਾਗਨ ਕਿਰ ਪਰ ਕੀ ਪੂਤੀ ਸੇਵਕ ਤਾਜ ਜਗਤ ਸਿਉ ਸੂਤੀ ਸਾਧੂ ਕੈ ਠੰਡ ਦਰਬਾਰ ਸਰਣ ਤੇਰੀ ਮੋਕਾ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਪਾਗਲੇ ਵਰ ਸ਼ਨੁਕ ਸ਼ਨਹਾਰੀ ਜੋ ਲਗ ਪ੍ਰਾਣ ਤਉ ਲਗ ਸੰਗੇ ਨਾਹੇ ਤਾ ਚੱਲੇ ਬੇਗ ਉਠ ਨੰਗੇ ਸੁਹਾਗਨ ਭਵਨ ਪ੍ਰਲਿਆ ਦਸ ਅਠ ਪ੍ਰਾਣ ਤੀਰਥ ਰਸ ਪੀਆ ਬ੍ਰਹਮਾ ਬਿਸਨ ਮਹੇਸ਼ਰ ਬੇਦੇ ਵੱਡੇ ਭੂਪਤ ਰਾਜੇ ਹੈ ਸਿੱਧੇ ਸੁਹਾਗਨ ਉਰਵਾਰ ਨਾਕਾਰ ਪਾਂਚ ਨਾਰਦ ਕੈ ਸੰਗ ਵਿਦਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਸੂਟੇ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਸੂਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿ ਗੁਰੂ ਸਾਹਿਬ ਸੰਗਤ ਤਹਿ ਮਿਲੰਤ जंत्राश मिठाई एक अरदास पाठ कीरत की गोर रामदास राखो शरणा एक उत्तम पंथ सुनियो गुर संगत तेहें मिलंत जम त्रास मिटाई एक अरदास पाठ कीरत की गोर रामदास राखो शरणाय दंडौत वंदन अनेक बार सर्व कला समरथ तोलन तेरा खो प्रभु नानक दे कर मत दोलन तेरा खो प्रभु नानक दे कर हथ परम सम्मान योग जुगो हो जुग अटल सतगुरु साहिब श्री गुरु ग्रंथ साहिब सच्चे पातशाह महाराज जी की पावन पवित्र हजूरी अंदर गुरुद्वारा दीवान अस्थान मंजी साहिब विखे सतगुरु जी दे आए हुए पावन पवित्र हुक्म जो अज अमृत वेले सतगुरां ने श्री हरिमंदर साहिब विखे समुची मानवता नूं बख्शिश कीता है उस पावन पवित्र हुक्म दी विचार अर्थ व्याख्या सरवण करन वास्ते आप जी हजूर दी हाजरी विच इकत्र होए हो। अज जो अमृत वेले सतगुरां ने हुक्म रूप शब्द समुची मानवता नूं बख्शिश कीता है सतगुरु गुरु ग्रंथ साहिब जी दे अंदर ए शब्द भगत कबीर साहिब जी दा उचारण कीता होया है और सतगुरु गुरु ग्रंथ साहिब महाराज जी दे राग गौंड दे अंदर गुरु अर्जुन देव जी ने इस शब्द नूं दर्ज कीता है। अज दे इस पावन पवित्र शब्द दे अंदर भगत कबीर साहिब जी महाराज उन्होंने खास करके माया दी गल कीती है पर इस शब्द विच एक विलक्षणता देखोगे कि भगत कबीर साहिब जी बाणी विच माया नूं वख वख करदे ने पर इस शब्द विच उन्हां ने बख्शिश कीती कि माया तो बिना धन तो बिना दौलत तो बिना बंदे दा रोजगार रोटी पानी परिवार दी परवरिश नहीं हो सकती। नाल शब्द वरत्या कि जेकर कोई गृहस्थी दे घर विच आ जाए मेहमान ਤੇ ਗ੍ਰਿਸ਼ਤੀ ਦੇ ਘਰ ਵਿਚ ਖਵਾਣ ਵਾਸਤੇ ਰੋਟੀ ਜੋਗਾ ਪੈਸਾ ਵੀ ਨਾ ਹੋਵੇ। ਆਇਆ ਹੋਇਆ ਮਹਿਮਾਨ, ਆਇਆ ਹੋਇਆ ਅਤਿਥੀ ਭੁੱਖਾ ਚਲਾ ਜਾਏ ਤੇ ਸੱਚ ਏਵੇ ਗ੍ਰਿਸ਼ਤੀ ਦੇ ਅੰਦਰ ਨੂੰ ਬਹੁਤ ਜ਼ਿਆਦਾ ਖੇਦ ਹੁੰਦਾ ਹੈ, ਉਸ ਦਾ ਅੰਦਰ ਸੰਤੁਸ਼ਟ ਨਹੀਂ ਹੁੰਦਾ। ਨਾਲ ਫਿਰ ਬਚਨ ਕੀਤੇ ਇਹ ਮਾਇਆ ਜਿਉਂਦੇ ਜੀ ਬੰਦੇ ਦੇ ਨਾਲ ਤੱਕ ਜਾਰੀ ਹੈ, ਪਰ ਪ੍ਰਾਣ ਨਿਕਲਣ ਤੋਂ ਬਾਅਦ ਇਹ ਮਾਇਆ ਸਾਥ ਛੱਡ ਜਾਂਦੀ ਹੈ। ਇਹਨੇ ਦੇਵਤਿਆਂ ਨੂੰ, ਤਪੀਸ਼ਰਾਂ ਨੂੰ, ਵੱਡੇ ਵੱਡੇ ਤਪ ਕਰਨ ਵਾਲੇ ਲੋਕਾਂ ਨੂੰ ਵੀ ਮੋਹਿਆ ਹੋਇਆ ਹੈ। ਤੇ ਅਖੀਰ ਤੇ ਭਗਤ ਸਾਹਿਬ ਨੇ ਕਿਹਾ ਕਿ ਪੰਜ ਗਿਆਨ ਇੰਦਰੇ ਵੀ ਮਾਇਆ ਨੇ ਠੱਗੇ ਹੋਏ ਨੇ, ਤੇ ਜਿਸ ਉਪਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏ, ਉਹ ਇਸ ਮਾਇਆ ਵਿਚ ਰਹਿੰਦਾ ਹੋਇਆ ਵੀ ਗੁਰੂ ਕਿਰਪਾ ਦੇ ਨਾਲ ਛੁੱਟ ਜਾਂਦਾ ਹੈ। ਆਓ ਸਾਧ ਸੰਗਤ, ਸਤਿਗੁਰਾਂ ਦੀ ਕਿਰਪਾ ਦਾ ਸਦਕਾ ਆਉਣ ਵਾਲੇ ਦਿਨਾਂ ਵਿਚ ਨਿਰੰਤਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਦਾ ਆਗਮਨ ਪੁਰਬ ਆ ਰਿਹਾ ਹੈ, ਔਰ ਜਿਵੇਂ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਨਮਾਨਯੋਗ ਸਿੰਘ ਸਾਹਿਬਾਨ ਵੱਲੋਂ ਹੁਕਮ ਹੁੰਦਾ ਹੈ ਇਨ੍ਹਾਂ ਦਿਨਾਂ ਵਿਚ ਹਾਜ਼ਰੀ ਭਰਨ ਦਾ, ਆਪ ਸਭ ਨੂੰ ਗਿਆਤ ਹੈ ਕਿ ਇਨ੍ਹਾਂ ਦਿਨਾਂ ਦੇ ਵਿਚ ਹੀ ਗੁਰਪੁਰ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹ ਆਪ ਸੰਗਤਾਂ ਦੇ ਨਿਰੰਤਰ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਤੇ ਦੀਵਾਲੀ ਤੱਕ ਸ਼ਬਦ ਵਿਚਾਰ ਰਾਹੀਂ ਦਰਸ਼ਨ ਕਰਦੇ ਸਨ। ਉਨ੍ਹਾਂ ਤੋਂ ਉਪਰੰਤ ਵੱਖ ਵੱਖ ਵਿਦਵਾਨਾਂ ਤੋਂ ਪ੍ਰਬੰਧ ਵੱਲੋਂ ਸੇਵਾ ਲਈ ਜਾ ਰਹੀ ਹੈ। ਉਸੇ ਹੀ ਲੜੀ ਦੇ ਅਧੀਨ ਸਤਿਗੁਰੂ ਦੇ ਇਸ ਅੰਮ੍ਰਿਤ ਬਚਨ ਦੀ ਅੱਜ ਵਿਚਾਰ ਤੋਂ ਆਪਾਂ ਪ੍ਰਾਰੰਭਤਾ ਕਰਾਂਗੇ। ਆਪ ਜਿਤਨੇ ਸਤਿਗੁਰੂ ਦੇ ਪਾਵਨ ਪਵਿੱਤਰ ਦਰਬਾਰ ਵਿਚ ਇਕੱਤਰ ਹੋਏ ਹੋ, ਜਾਂ ਦੇਸ਼ ਪਰਦੇਸ਼ ਘਰਾਂ ਵਿਚ ਬੈਠੇ ਹੋਏ ਵੀ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਸਰਵਣ ਕਰ ਰਹੇ ਹੋ, ਆਪ ਜੀ ਦੇ ਸਨਮੁਖ ਦੋਨੋਂ ਹੱਥ ਜੋੜ ਕੇ ਬੇਨਤੀ ਹੈ, ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ਣੀ, ਅਸੀਸ ਬਖਸ਼ੋ, ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ, ਆਪ ਵਿਚ ਵਰਤ ਕੇ ਸੱਚੇ ਪਾਤਸ਼ਾਹ ਅੰਦਰ ਦੀ ਨਿਰਮਾਣਤਾ ਗਰੀਬੀ ਇਕਾਗਰਤਾ ਬਖਸ਼ੋ, ਆਪ ਵਿਚ ਵਰਤ ਕੇ ਵਿਚਾਰ ਕਰਾ ਲਵੋ। ਸਾਧ ਸੰਗਤ, ਆਪ ਜੀ ਬਖਸ਼ੋ ਆਸ਼ੀਸ ਔਰ ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੋਂਡ ਗ੍ਰਹਿ ਸੋਭਾ ਜਾ ਕਾਰੇ ਨਾਹੇ, ਆਵਤ ਪਹਿਆ ਖੁਦੇ ਜਾਹੇ।
ਭਗਤ ਕਬੀਰ ਸਾਹਿਬ ਜੀ ਮਹਾਰਾਜ ਉਨ੍ਹਾਂ ਨੇ ਇਸ ਸ਼ਬਦ ਦੀ ਆਰੰਭਤਾ ਕਰਦਿਆਂ ਹੋਇਆਂ ਬਖਸ਼ਿਸ਼ ਕੀਤੀ ਹੈ, ਗ੍ਰਹਿ ਸੋਭਾ ਜਾ ਕੇ ਰਹਿ ਨਾਹੇ। ਗ੍ਰਹਿ ਦਾ ਅਰਥ ਹੈ ਘਰ, ਤੇ ਸੋਭਾ ਦਾ ਅਰਥ ਇੱਥੇ ਕਰਾਂਗੇ ਮਾਇਆ ਦੌਲਤ, ਕਿ ਜਿਸ ਗ੍ਰਿਸ਼ਤੀ ਦੇ ਘਰ ਅੰਦਰ ਮਾਇਆ ਨਹੀਂ, ਦੌਲਤ ਨਹੀਂ, ਧਨ ਨਹੀਂ, ਗ੍ਰਹਿ ਸੋਭਾ ਜਾ ਕੇ ਰਹਿ ਨਾਹੇ, ਆਵਤ ਪਹੀਆ, ਪਹੀਆ ਦਾ ਅਰਥ ਹੈ ਇੱਥੇ ਮਹਿਮਾਨ ਅਤਿਥੀ ਪ੍ਰਾਹੁਣਾ, ਕਿ ਜਿਸ ਦੇ ਘਰ ਅੰਦਰ ਦੌਲਤ ਨਹੀਂ, ਜਿਸ ਦੇ ਘਰ ਅੰਦਰ ਪੈਸਾ ਨਹੀਂ, ਜਿਸ ਦੇ ਘਰ ਅੰਦਰ ਮਾਇਆ ਨਹੀਂ, ਤੇ ਜਦੋਂ ਉਸ ਦੇ ਘਰ ਅੰਦਰ ਕੋਈ ਮਹਿਮਾਨ ਆਉਂਦਾ, ਕੋਈ ਪ੍ਰਾਹੁਣਾ ਆਉਂਦਾ, ਉੱਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਕਈ ਵਾਰੀ ਪ੍ਰਾਹੁਣੇ ਨੂੰ ਵੀ ਉਸ ਘਰ ਦੇ ਵਿੱਚੋਂ ਭੁੱਖਿਆ ਹੀ ਜਾਣਾ ਪੈਂਦਾ ਹੈ, ਕਿਉਂਕਿ ਉਸ ਦੀ ਗਰੀਬੀ ਦੇ ਕਾਰਨ ਉਸ ਕੋਲ ਛਕਾਉਣ ਵਾਸਤੇ ਕੁਝ ਹੈ ਨਹੀਂ। ਧਨ ਹੋਵੇਗਾ ਤਾਂ ਆਟਾ ਚਾਵਲ ਭੋਜਨ ਖਰੀਦ ਕੇ ਲਿਆਵੇਗਾ। ਜਿਸ ਦੇ ਘਰ ਵਿਚ ਧਨ ਨਹੀਂ, ਦੌਲਤ ਨਹੀਂ, ਪੈਸਾ ਨਹੀਂ, ਉਹਨੇ ਆਏ ਹੋਏ ਮਹਿਮਾਨ ਨੂੰ ਪ੍ਰਸ਼ਾਦਾ ਪਾਣੀ ਕਿੱਥੋਂ ਛਕਾ ਦੇਣਾ ਹੈ। ਭਗਤ ਸਾਹਿਬ ਨੇ ਪਹਿਲਾ ਬਚਨ ਇਹ ਕਿਹਾ ਕਿ ਜਿਸ ਦੇ ਘਰ ਅੰਦਰ ਮਾਇਆ ਰੂਪ ਸ਼ੋਭਾ ਨਹੀਂ, ਉਸ ਦੇ ਘਰ ਵਿਚ, ਉਸ ਗ੍ਰਿਸ਼ਤੀ ਦੇ ਘਰ ਚ ਕੋਈ ਮਹਿਮਾਨ ਆਏ, ਕੋਈ ਅਤਿਥੀ ਆਏ, ਕੋਈ ਪ੍ਰਾਹੁਣਾ ਆਏ, ਸੱਚ ਏਵੇ ਕਿ ਭੋਜਨ ਤੋਂ ਬਿਨਾਂ ਉਹ ਉਸ ਘਰ ਦੇ ਵਿਚੋਂ ਭੁੱਖਾ ਜਾਂਦਾ ਹੈ।
ਵਾਕੈ ਅੰਤਰ ਨਹੀਂ ਸੰਤੋਖ।
ਫਿਰ ਹੈ ਕਿ ਉਸ ਦੇ ਅੰਦਰ ਸੰਤੁਸ਼ਟੀ ਨਹੀਂ, ਉਹ ਅੰਦਰੋਂ ਸਬਰ ਚ ਨਹੀਂ ਰਹਿੰਦਾ। ਫਿਰ ਤੇ ਮਹਾਰਾਜ ਕਹਿੰਦੇ ਨੇ ਕਿ ਕਿਉਂਕਿ ਉਹ ਭੋਜਨ ਛਕਾ ਨਹੀਂ ਸਕਿਆ, ਉਹ ਮਹਿਮਾਨ ਦੀ ਸੇਵਾ ਨਹੀਂ ਕਰ ਸਕਿਆ, ਤੇ ਸੇਵਾ ਨਾ ਕਰਨ ਕਰਕੇ ਉਸ ਦੇ ਅੰਦਰ ਸੰਤੋਖ ਸੰਤੁਸ਼ਟਤਾ ਨਹੀਂ।
ਬੇਲਾ ਸੁਹਾਗਨ ਲਾਗੈ ਦੋਖ।
ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਹੈ ਸੁਹਾਗਨ। ਉਂਝ ਵੈਸੇ ਜੇ ਆਪਾਂ ਕੋਸ਼ ਨੂੰ ਦੇਖਾਂਗੇ ਤੇ ਸੁਹਾਗਨ ਦਾ ਅਰਥ ਹੁੰਦਾ ਹੈ ਕਿ ਜਿਸ ਦਾ ਪਤੀ ਜੀਵਤ ਹੈ। ਸੁਹਾਗਨ ਦਾ ਅਰਥ ਹੈ ਖਸਮ ਵਾਲੀ, ਪਤੀ ਵਾਲੀ, ਖਾਵੰਦ ਵਾਲੀ, ਮਾਲਕ ਵਾਲੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸੁਹਾਗਣ ਸ਼ਬਦ ਦੇ ਮਹਾਰਾਜ ਜੀ ਨੇ ਕਈ ਅਰਥ ਲਏ। ਜਿਵੇਂ ਅਸੀਂ ਪਾਠ ਕਰਨੇ ਆ, ਇੱਕ ਤਾਂ ਸੁਹਾਗਣ ਦਾ ਅਰਥ ਦੁਨੀਆਦਾਰੀ ਵਾਲਾ ਆਪਾਂ ਜੇ ਕਰੀਏ ਕਿ ਇੱਕ ਇਸਤਰੀ ਕਿ ਜਿਸ ਦਾ ਵਿਵਾਹ ਹੋਇਆ ਹੈ ਤੇ ਉਸ ਦੇ ਸਿਰ ਦਾ ਸਾਈਂ ਕਾਇਮ ਹੈ, ਤੇ ਉਸ ਔਰਤ ਲਈ ਵੀ ਸ਼ਬਦ ਵਰਤਣਿਆ ਇਹ ਸੁਹਾਗਣ ਹੈ। ਦੂਸਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਵੀ ਜਿਹੜੀਆਂ ਜੁੜੀਆਂ ਪਵਿੱਤਰ ਆਤਮਾਵਾਂ ਨੇ, ਜਿਨ੍ਹਾਂ ਨੇ ਨਾਮ ਦਾ ਰਸ ਮਾਣਿਆ ਹੈ, ਜਿਨ੍ਹਾਂ ਨੇ ਕਰਤੇ ਪੁਰਖ ਦੇ ਮਿਲਾਪ ਨੂੰ ਹਾਸਲ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸੰਤ ਜਨ ਗੁਰਮੁਖ ਮਹਾਂਪੁਰਖ ਕਮਾਈ ਵਾਲੀਆਂ ਜਿਹੜੀਆਂ ਪਵਿੱਤਰ ਆਤਮਾਵਾਂ ਨੇ ਗੁਰਸਿੱਖ, ਉਨ੍ਹਾਂ ਲਈ ਵੀ ਸ਼ਬਦ ਸੁਹਾਗਣੀ ਤੇ ਸੁਹਾਗਣ ਵਰਤਿਆ। ਮੈਂ ਥੋੜਾ ਜਿਹਾ ਸਿਰਫ ਇਹਦੇ ਅਰਥ ਕਰ ਜਾਵਾਂ ਕਿਉਂਕਿ ਇਹ ਵਾਰ ਵਾਰ ਸ਼ਬਦ ਵਿਚ ਸੁਹਾਗਣ ਆਉਣਾ ਹੈ। ਫਿਰ ਅਰਜ਼ ਕਰਾਂ ਇੱਕ ਸੁਹਾਗਣ ਦਾ ਅਰਥ ਕਿ ਜਿਸ ਦਾ ਪਤੀ ਜੀਵਤ ਹੈ। ਦੂਸਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸੁਹਾਗਣ ਦਾ ਅਰਥ ਕਿ ਨਾਮ ਵਿਚ ਰਤੀਆਂ ਹੋਈਆਂ ਪਵਿੱਤਰ ਆਤਮਾਵਾਂ, ਪਵਿੱਤਰ ਰੂਹਾਂ। ਜਿਵੇਂ ਮਹਾਰਾਜ ਜੀ ਨੇ ਬਾਣੀ ਵਿਚ ਇਹ ਬਚਨ ਵੀ ਕਹੇ ਕਿ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਪਰ ਉਥੇ ਸੁਹਾਗਣੀ ਦਾ ਅਰਥ ਕਿ ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਨੂੰ ਪਾ ਲਿਆ। ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇਹ ਪੜ੍ਹਨੇ ਖਾਂ ਕਿ ਸੁਹਾਗਣੀ ਕਿਆ ਨਿਸ਼ਾਨੀਆਂ ਜਾਂ ਸੁਹਾਗਣ ਦਾ ਚਿੰਨ੍ਹ ਦਾ ਮਹਾਰਾਜ ਜ਼ਿਕਰ ਕਰਦੇ ਨੇ ਕਿ ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਅੰਦਰ ਸੱਚਮੁਖ ਉਜਲਾ ਖਸਮ ਹੈ ਮਾਹੇ ਸਮਾਹੇ। ਬੇਨਤੀ ਕਰਾਂ, ਦੂਸਰਾ ਸੁਹਾਗਣ ਦਾ ਅਰਥ ਹੈ ਬੰਦਗੀ ਕਰਨ ਵਾਲੀ ਪਵਿੱਤਰ ਰੂਹ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਯਾਦ ਰੱਖਿਓ, ਸਾਡੀ ਕਾਇਆ ਲਈ ਵੀ, ਸਾਡੀ ਇਸ ਬਾਡੀ ਲਈ ਵੀ, ਜਾਂ ਆਪਾਂ ਇਹਨੂੰ ਸਰੀਰ ਕਹਿ ਰਹੇ ਹਾਂ, ਸਰੀਰ ਦੇ ਲਈ ਵੀ ਸਤਿਗੁਰਾਂ ਨੇ ਕਿਰਪਾ ਕਰਕੇ ਇਸਤਰੀ ਰੂਪ ਸ਼ਬਦ ਦੀ ਵਰਤੋਂ ਕੀਤੀ ਹੈ। ਧਨ ਤੇ ਸੁਹਾਗਣ ਇਹਦੇ ਲਈ ਵੀ ਵਰਤਿਆ ਹੈ। ਜਿਹੜਾ ਅੱਜ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਸਾਹਿਬ ਨੇ ਸ਼ਬਦ ਸੁਹਾਗਣ ਵਰਤਿਆ, ਇਸ ਸੁਹਾਗਣ ਦਾ ਅਰਥ ਨਾ ਤਾਂ ਦੁਨਿਆਵੀ ਇਸਤਰੀ ਹੈ, ਨਾ ਇਸ ਸੁਹਾਗਣ ਦਾ ਅਰਥ ਪਰਮਾਤਮਾ ਦੇ ਵਿਚ ਅਭੇਦ ਕੋਈ ਪਵਿੱਤਰ ਆਤਮਾ ਹੈ, ਤੇ ਨਾ ਇਸ ਸੁਹਾਗਣ ਦਾ ਅਰਥ ਜੇ ਅਸੀਂ ਦੇਖੀਏ ਕਿ ਆ ਸਰੀਰ ਹੈ। ਗੁਰੂ ਗ੍ਰੰਥ ਸਾਹਿਬ ਦੇ ਇਸ ਸ਼ਬਦ ਵਿਚ ਭਗਤ ਕਬੀਰ ਸਾਹਿਬ ਨੇ ਜਿਹੜਾ ਅੱਜ ਸ਼ਬਦ ਸੁਹਾਗਣ ਵਰਤਿਆ ਹੈ, ਇੱਕ ਸੁਹਾਗਣ ਦਾ ਅਰਥ ਹੈ ਦੌਲਤ, ਇੱਕ ਸੁਹਾਗਣ ਦਾ ਅਰਥ ਹੈ ਮਾਇਆ, ਇਸ ਸੁਹਾਗਣ ਦਾ ਅਰਥ ਹੈ ਧਨ। ਫਿਰ ਥੋੜਾ ਜਿਹਾ ਮੈਂ ਬੇਨਤੀ ਕਰਦੇ ਹਾਂ ਕਿਉਂਕਿ ਪਹਿਲੀਆਂ ਚਾਰ ਤੁਕਾਂ ਦੇ ਸੰਖੇਪ ਜਿਹਾ ਅਰਥ ਕਰ ਲਈਏ, ਫਿਰ ਇਸ ਸ਼ਬਦ ਨੂੰ ਆਪਾਂ ਡਿਟੇਲ ਨਾਲ ਵਿਚਾਰਨ ਦਾ ਯਤਨ ਕਰਨੇ। ਭਗਤ ਕਬੀਰ ਸਾਹਿਬ ਨੇ ਕਿਹਾ ਕਿ ਜਿਸ ਦੇ ਘਰ ਅੰਦਰ ਮਾਇਆ ਰੂਪ ਸ਼ੋਭਾ ਨਹੀਂ, ਉਸ ਪਰਿਵਾਰ ਅੰਦਰ ਜੇਕਰ ਕੋਈ ਪ੍ਰਾਹੁਣਾ ਕੋਈ ਅਤਿਥੀ ਮਹਿਮਾਨ ਆਏ ਤੇ ਉਹ ਭੁੱਖਾ ਜਾਂਦਾ ਹੈ। ਤੇ ਅਗਲਾ ਬਚਨ ਉਨ੍ਹਾਂ ਨੇ ਕੀਤਾ ਕਿ ਸੱਚ ਇਹ ਵੇ ਕਿ ਜਿਸ ਦੇ ਘਰ ਦੇ ਵਿਚ ਆਇਆ ਹੋਇਆ ਮਹਿਮਾਨ ਆਇਆ ਹੋਇਆ ਲੋੜਵੰਦ ਭੁੱਖਾ ਚਲਾ ਜਾਏ ਉਸ ਦੇ ਅੰਦਰ ਨੂੰ ਸੰਤੋਖ ਸੰਤੁਸ਼ਟੀ ਨਹੀਂ ਆਉਂਦੀ। ਤੇ ਅਗਲਾ ਬਚਨ ਕਿ ਇਸ ਸੁਹਾਗਣ ਤੋਂ ਬਿਨਾ ਇਸ ਮਾਇਆ ਤੋਂ ਬਿਨਾ ਗ੍ਰਿਸ਼ਤੀ ਨੂੰ ਦੋਸ਼ ਲੱਗਦਾ ਕਿ ਇਹਦਾ ਮਤਲਬ ਕਿ ਉਹ ਕਿਸੇ ਲੋੜਵੰਦ ਦੀ ਸੇਵਾ ਨਹੀਂ ਕਰ ਸਕਿਆ, ਆਹੇ ਕੋਏ ਨੂੰ ਉਹ ਭੋਜਨ ਨਹੀਂ ਛਕਾ ਸਕਿਆ। ਅੱਜ ਜਦੋਂ ਇਹ ਅੰਮ੍ਰਿਤ ਵੇਲੇ ਸਤਿਗੁਰਾਂ ਦਾ ਹੁਕਮ ਆਇਆ ਤੇ ਮਨ ਚ ਖਿਆਲ ਆਇਆ ਕਿ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਜਦੋਂ ਅਸੀਂ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਵਿਚੋਂ, ਉਨ੍ਹਾਂ ਨੇ ਮਾਇਆ ਲਈ ਕਈ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੈ। ਕਿਤੇ ਉਨ੍ਹਾਂ ਨੇ ਮਾਇਆ ਲਈ ਸ਼ਬਦ ਵਰਤਿਆ ਹੈ ਸਰਪਣੀ, ਸਪਨੀ ਸ਼ਬਦ ਵਰਤਿਆ ਕਬੀਰ ਸਾਹਿਬ ਨੇ, ਸਰਪਣੀ ਤੇ ਉਪਰ ਨਹੀਂ ਬਲੀਆ, ਉਥੇ ਸ਼ਬਦ ਕਿਹਾ ਮਾਇਆ ਸਪਨੀ ਹੈ। ਦੂਸਰਾ ਕਬੀਰ ਸਾਹਿਬ ਨੇ ਮਾਇਆ ਲਈ ਇੱਕ ਸ਼ਬਦ ਵਰਤਿਆ ਚੋਰਟੀ, ਕਬੀਰ ਮਾਇਆ ਚੋਰਟੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕਬੀਰ ਸਾਹਿਬ ਨੇ ਮਾਇਆ ਲਈ ਸ਼ਬਦ ਵਰਤਿਆ ਹੈ ਕਿ ਡਾਇਣ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕਬੀਰ ਸਾਹਿਬ ਨੇ ਮਾਇਆ ਲਈ ਸ਼ਬਦ ਵਰਤਿਆ ਹੈ ਡਾਇਣ, ਜਾਂ ਇਸ ਲਈ ਸ਼ਬਦ ਵਰਤਿਆ ਨਾਕੋ ਕਾਟੀ ਕਾਨੋ ਕਾਟੀ, ਇਹਦੇ ਲਈ ਸ਼ਬਦ ਵਰਤਿਆ ਹੈ ਡਾਇਣ। ਪਰ ਮੈਂ ਬੇਨਤੀ ਕਰਾਂ ਅੱਜ ਉਹੀ ਮਹਾਂਪੁਰਖ ਉਹੀ ਭਗਤ ਕਬੀਰ ਸਾਹਿਬ ਆਪਣੀ ਰਸਨਾ ਤੋਂ ਜਿਨੂੰ ਚੋਰਟੀ ਕਿਹਾ, ਜਿਨੂੰ ਨਾਗਣੀ ਕਿਹਾ, ਜਿਨ੍ਹਾਂ ਲਈ ਡਾਇਣ ਸ਼ਬਦ ਵਰਤੇ, ਉਸੇ ਮਾਇਆ ਲਈ ਅੱਜ ਇੱਕ ਸ਼ਬਦ ਵਰਤਦੇ ਪਏ ਨੇ ਸੁਹਾਗਣ। ਇਹਨੂੰ ਥੋੜਾ ਜਿਹਾ ਅੱਜ ਬੇਨਤੀ ਸੁਣਿਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮਾਇਆ ਦੇ ਸਬੰਧ ਵਿਚ ਬਹੁਤ ਸਾਰੇ ਪ੍ਰਮਾਣ ਦਿੱਤੇ, ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਨੇ। ਪਰ ਅੱਜ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਜਿਹੜਾ ਵੀ ਸਰੀਰ ਮਕਾਨ ਧਾਰੀ ਹੈ, ਮੈਂ ਦੇਹ ਧਾਰੀ ਸ਼ਬਦ ਨਹੀਂ ਵਰਤਿਆ, ਮਕਾਨ ਧਾਰੀ ਹੈ, ਜਿਸ ਬੰਦੇ ਨੇ ਕੋਈ ਛੱਤ ਪਾ ਕੇ ਮਕਾਨ ਵਿਚ ਰਹਿੰਦਾ, ਉਸ ਮਕਾਨ ਧਾਰੀ ਬੰਦੇ ਨੂੰ ਜਿਉਂਦੇ ਜੀ ਖਾਣ ਵਾਸਤੇ ਭੋਜਨ ਵੀ ਚਾਹੀਦਾ, ਉਹਨੂੰ ਪਾਣ ਵਾਸਤੇ ਕੱਪੜਾ ਵੀ ਚਾਹੀਦਾ ਹੈ, ਤੇ ਉਸ ਨੂੰ ਸੰਸਾਰ ਦੇ ਵਿਚ ਵਿਚਰਨ ਦੇ ਵਾਸਤੇ ਧਨ ਦੌਲਤ ਦੀ ਵੀ ਅੱਤ ਜ਼ਰੂਰਤ ਹੈ। ਇਹਦੇ ਵਿਚ ਮਕਾਨ ਧਾਰੀ ਦਾ ਮਤਲਬ ਭਾਵੇਂ ਕੋਈ ਉਹ ਸੰਤ ਹੋਵੇ ਤੇ ਭਾਵਾਂ ਕੋਈ ਗ੍ਰਿਸ਼ਤੀ ਹੋਵੇ, ਜਿਉਂਦੇ ਜੀ ਉਹਨੂੰ ਦੌਲਤ ਦੀ ਲੋੜ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਕ ਬੜੇ ਸੋਹਣੇ ਸਾਨੂੰ ਬਖਸ਼ਿਸ਼ ਭਰੇ ਬਚਨਾਂ ਰਹੀ ਸਮਝਾਇਆ ਹੈ ਕਿ ਪਹਿਲੀ ਗੱਲ ਤਾਂ ਇਕ ਗੱਲ ਚੇਤੇ ਰੱਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕਿਤੇ ਵੀ ਕਿਰਤ ਨੂੰ ਭੰਡਿਆ ਨਹੀਂ ਗਿਆ। ਹਾਂ, ਮਾੜੀ ਕੰਮ ਕਰਨ ਵਾਲਾ, ਪਰਾਇਆ ਹੱਕ ਖੋ ਕੇ ਖੋਣ ਖਾਣ ਵਾਲਾ, ਪਰਾਏ ਦੇ ਘਰ ਨੂੰ ਲੁੱਟਣ ਵਾਲਾ, ਕਿਸੇ ਦੇ ਘਰ ਵਿਚ ਸੰਨ ਲਾ ਕੇ ਚੋਰੀ ਕਰਨ ਵਾਲਾ, ਉਹਨੂੰ ਤਾਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਵੀ ਇਹ ਤੇਰੇ ਮਾੜੇ ਕਰਮ ਨੇ, ਇਹਦੇ ਨਾਲ ਤੇਰਾ ਅੰਦਰ ਪਲੀਤ ਹੋ ਜਾਏਗਾ। ਤੇ ਜੇ ਇਕ ਇਨਸਾਨ ਆਪਣੇ ਦਸਾਂ ਨਵਾਂ ਦੀ ਅਰਥੇ ਹੱਕ ਹਲਾਲ ਦੀ ਕਮਾਈ, ਕਿਸੇ ਦਾ ਹੱਕ ਨਹੀਂ ਖੋਹਦਾ, ਕਿਸੇ ਦਾ ਬੁਰਾ ਨਹੀਂ ਚਿਤਵਦਾ, ਜੋ ਪਰਮਾਤਮਾ ਉਹਨੂੰ ਕਿਰਤ ਦਿੱਤੀ ਧਰਮ ਦੇ ਭੈ ਭਾਵਣੀ ਵਿਚ ਰਹਿ ਕੇ, ਜਦੋਂ ਉਹ ਕਿਰਤ ਕਰੇ ਤੇ ਜੇ ਕਿਰਤ ਕਰਦਿਆਂ ਕਰਦਿਆਂ ਉਹ ਅਰਬਾਂ ਪਤੀ ਵੀ ਬਣ ਜਾਏ ਤੇ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਕਹਿੰਦੇ ਕਿ ਤੈਨੂੰ ਰੱਬ ਨਹੀਂ ਮਿਲਣਾ। ਸੱਚ ਇਵੇ ਕਿ ਅਰਬਾਂ ਪਤੀ ਬਣ ਕੇ ਵੀ ਜੇ ਉਹਦੀ ਸੁਰਤ ਗੁਰੂ ਦੇ ਸ਼ਬਦ ਵਿਚ, ਗੁਰੂ ਦੇ ਨਾਮ ਵਿਚ, ਪਰਮਾਤਮਾ ਦੀ ਬੰਦਗੀ ਵਿਚ ਲੱਗੀ ਹੈ ਤੇ ਉਹ ਅਰਬਾਂ ਪਤੀ ਧਨ ਵਾਲਾ ਵੀ ਗੁਰੂ ਦਰ ਤੇ ਪ੍ਰਵਾਨ ਹੈ। ਧਿਆਨ ਨਾਲ ਬੇਨਤੀ ਸੁਣਿਓ, ਕਿਉਂਕਿ ਅਸੀਂ ਕਈ ਵਾਰੀ ਇਕੋ ਸ਼ਬਦ ਪਿੱਛੇ ਪੈ ਜਾਂਦੇ ਹਾਂ ਕਿ ਦੇਖੋ ਜੀ, ਦੌਲਤ ਤਾਂ ਬੰਦੇ ਨੂੰ ਖਤਮ ਕਰ ਦਿੰਦੀ, ਧਨ ਤਾਂ ਬੰਦੇ ਨੂੰ ਮਾਰ ਦਿੰਦਾ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਜੇ ਇਹਦੇ ਸੇਵਕ ਬਣ ਕੇ ਰਹਾਂਗੇ ਤੇ ਜ਼ਰੂਰ ਮਾਰੇਗੀ, ਤੇ ਜੇ ਇਹਦੇ ਮਾਲਕ ਬਣ ਕੇ ਰਹਾਂਗੇ ਤੇ ਸੇਵਕਾ ਬਣ ਕੇ ਇਹ ਸੇਵਾ ਕਰੇਗੀ। ਮਾਲਕ ਬਣ ਜਾਏਗੀ ਤੇ ਸਾਨੂੰ ਮਾਰੇਗੀ, ਤੇ ਜੇ ਆਪ ਮਾਲਕ ਬਣ ਜਾਈਏ ਤੇ ਗੁਰੂ ਪਰਮੇਸ਼ਵਰ ਦੇ ਭੈ ਵਿਚ ਜ਼ਿੰਦਗੀ ਜੀਏ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹੀ ਮਾਇਆ ਧਰਮ ਦੇ ਕਰਮਾਂ ਵਾਸਤੇ ਬਹੁਤ ਵੱਡੀ ਸਾਡੀ ਸਹਾਇਕ ਬਣ ਜਾਏ। ਆਓ ਥੋੜੀਆਂ ਜੀਆਂ ਹੋਰ ਬੇਨਤੀਆਂ ਕਰਦੇ ਆ। ਨਾ ਤਾਂ ਅੱਤ ਦੀ ਥੁੜ ਬੰਦੇ ਨੂੰ ਟਿਕਣ ਦਿੰਦੀ, ਤੇ ਪਿਆਰਿਓ ਨਾ ਹੀ ਅੱਤ ਦੀ ਬਹੁਤਾਤ ਜਿਹੜੀ ਇਹ ਬੰਦੇ ਨੂੰ ਟਿਕਣ ਦਿੰਦੀ। ਜਿਸ ਬੰਦੇ ਦੇ ਘਰ ਦੌਲਤ ਨਹੀਂ, ਪੈਸਾ ਨਹੀਂ, ਰੋਟੀ ਨਹੀਂ ਚੱਲਦੀ, ਸੱਚ ਇਹ ਉਸ ਬੰਦੇ ਦੇ ਘਰ ਦਾ ਹਾਲ ਬੜਾ ਹੀ ਮੰਦਾ ਹੋ ਜਾਂਦਾ। ਤੇ ਜਿਸ ਬੰਦੇ ਘਰ ਇੰਨੀ ਕੁ ਦੌਲਤ ਆ ਜਾਏ ਕਿ ਉਹਨੂੰ ਪਰਿਪੂਰਨ ਪਰਮਾਤਮਾ ਵਾਹਿਗੁਰੂ ਭੁੱਲ ਜਾਏ, ਸੱਚ ਇਹ ਹਾਲ ਉਸ ਬੰਦੇ ਦਾ ਵੀ ਮਾੜਾ ਹੋ ਜਾਂਦਾ। ਦੇਖੋ ਸਾਡੇ ਪੰਜਾਂ ਤੱਤਾਂ ਵਿੱਚੋਂ ਤਿੰਨ ਤੱਤ ਖਾਸ ਕਰਕੇ ਜਿਹਨੂੰ ਆਪਾਂ ਪੌਣ, ਪਾਣੀ ਤੇ ਅੱਗ ਕਹਿੰਦੇ ਹਾਂ। ਦੇਖੋ ਕਿ ਪੌਣ ਤੋਂ ਬਿਨਾਂ ਸੰਸਾਰ ਚੱਲ ਸਕੇਗਾ? ਜੇ ਹਵਾ ਹੋਵੇਗੀ ਤੇ ਸਾਨੂੰ ਸਵਾਸ ਮਿਲੇਗਾ, ਜੇ ਪਵਨ ਹੋਵੇਗੀ ਤੇ ਸਾਨੂੰ ਜ਼ਿੰਦਗੀ ਮਿਲੇਗੀ। ਪਰ ਪਿਆਰਿਓ, ਜੇ ਹਵਾ ਨਾ ਹੋਵੇ, ਪਵਨ ਨਾ ਹੋਵੇ ਤੇ ਬੰਦੇ ਦੀ ਮੌਤ ਹੋ ਜਾਏਗੀ। ਪਰ ਇਹੀ ਪਵਨ ਜੇ ਆਪਣੇ ਸੁਭਾਅ ਨੂੰ ਛੱਡ ਕੇ ਤੇਜ਼ੀ ਨਾਲ ਚੱਲੇ, ਇਹ ਹਨੇਰੀ ਤੂਫਾਨ ਝੱਖੜ ਬਣ ਜਾਏ, ਜਦੋਂ ਇਹ ਆਪਣੇ ਸੰਯਮ ਨੂੰ ਤਿਆਗ ਕੇ ਇਹੀ ਹਵਾ ਤੂਫਾਨ ਬਣ ਕੇ ਚੱਲੇਗੀ, ਤੇ ਤੂਫਾਨ ਬਣ ਕੇ ਚੱਲੀ ਕੋਈ ਹਵਾ ਲੋਕਾਂ ਦੇ ਘਰਾਂ ਨੂੰ ਤਬਾਹ ਕਰ ਦੇਵੇਗੀ। ਪਰ ਪਿਆਰਿਓ, ਜੇ ਇਹ ਬਿਲਕੁਲ ਆਪਣੇ ਸੰਯਮ ਵੀ ਚੱਲੇਗੀ ਤੇ ਇਹ ਲੋਕਾਂ ਦੇ ਸਵਾਸ ਤੇ ਉਨ੍ਹਾਂ ਦੀ ਜ਼ਿੰਦਗੀ ਬਣ ਜਾਏ। ਮੈਂ ਜੋ ਅਰਜ਼ ਕਰਨੀ ਚਾਹੁੰਦਾ, ਮੇਰੀ ਬੇਨਤੀ ਸਮਝਣ ਦਾ ਯਤਨ ਕਰਿਓ। ਹੁਣ ਆਹੀ ਅੱਗ ਹੈ, ਅਸੀਂ ਕਹੀਏ ਵੀ ਅੱਗ ਤਾਂ ਬੜੀ ਮਾੜੀ ਏ, ਅੱਗ ਤਾਂ ਸਾੜਦੀ ਏ, ਅੱਗ ਤਾਂ ਦੁਨੀਆਂ ਵਿਚ ਹੋਣੀ ਨਹੀਂ ਚਾਹੀਦੀ। ਤੇ ਬੇਨਤੀ ਕਰਾਂ, ਜਿਸ ਦਿਨ ਦੁਨੀਆਂ ਵਿਚੋਂ ਅੱਗ ਦਾ ਅਭਾਵ ਹੋ ਜਾਏਗਾ, ਅੱਗ ਖਤਮ ਹੋ ਜਾਏਗੀ, ਮੈਨੂੰ ਦੱਸੋ ਆ ਜਿਹੜਾ ਲੰਗਰ ਲੱਖਾਂ ਸਰੀਰ ਰੋਜ਼ ਛਕਦੇ ਨੇ, ਅੱਗ ਤੋਂ ਬਿਨਾਂ ਇਹ ਲੰਗਰ ਪੱਕ ਸਕੇਗਾ? ਜਿਹੜਾ ਘਰਾਂ ਵਿਚ ਆਪਾਂ ਭੋਜਨ ਪਕਾਉਂਦੇ ਹਾਂ, ਜੇ ਕਹੀਏ ਅੱਗ ਮਾੜੀ ਹੈ ਤੇ ਆਪਣੀ ਰਸੋਈ ਵਿਚੋਂ ਅੱਗ ਕੱਢ ਦਈਏ ਤਾਂ ਸਾੜਦੀ ਏ, ਅੱਗ ਤੋਂ ਬਿਨਾਂ ਤਾਂ ਘਰ ਦੀ ਰੋਟੀ ਵੀ ਨਹੀਂ ਚੱਲਦੀ। ਅੱਗ ਹੋਣੀ ਲਾਜ਼ਮੀ ਹੈ, ਜੇ ਅੱਗ ਨਹੀਂ ਹੋਵੇਗੀ ਤੇ ਪਰਿਵਾਰ ਦੀ ਧਰਮ ਅਸਥਾਨ ਤੇ ਲੋੜਵੰਦ ਵਾਸਤੇ ਆਪਾਂ ਭੋਜਨ ਨਹੀਂ ਪਕਾ ਸਕਾਂਗੇ। ਪਰ ਹਾਂ, ਇਕ ਗੱਲ ਯਾਦ ਰੱਖਣ ਵਾਲੀ ਹੈ, ਜੇ ਅੱਗ ਆਪਣੇ ਸੰਯਮ ਨੂੰ ਤੋੜ ਦੇਗੀ, ਜੇ ਅੱਗ ਆਪਣੇ ਸੁਭਾਅ ਨੂੰ ਤੋੜ ਦੇਗੀ ਤੇ ਇਹੀ ਅੱਗ ਰਸੋਈ ਵਿਚੋਂ ਨਿਕਲ ਕੇ ਪੂਰੇ ਦੇ ਪੂਰੇ ਘਰ ਨੂੰ ਸਾੜ ਕੇ ਰਾਹ ਕਰ ਦੇਗੀ, ਉਦੋਂ ਅੱਗ ਦੁਖਦਾਈ ਹੋ ਜਾਏਗੀ। ਤੇ ਜਦੋਂ ਅੱਗ ਸੰਯਮ ਵੀ ਚੱਲੇਗੀ, ਸੱਚ ਇਵੇਂ ਕਿ ਉਹੀ ਅੱਗ ਸਾਡੇ ਪਰਿਵਾਰ ਦਾ ਜੀਵਨ ਬਣ ਜਾਏਗੀ। ਬੇਨਤੀ ਸੁਣਿਓ, ਅੱਗੇ ਮੈਂ ਇਹਨੂੰ ਕਲੀਅਰ ਕਰਾਂਗਾ ਥੋੜਾ ਜਿਹਾ। ਪਾਣੀ ਹੈ, ਇਹ ਸਾਡੀ ਜ਼ਿੰਦਗੀ ਦਾ ਆਧਾਰ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਬਚਨ ਵੀ ਇਹ ਕੀਤੇ ਨੇ ਕਿ ਮਨੁੱਖ ਕੀ ਸਾਰੇ ਸੰਸਾਰ ਦੀ ਜ਼ਿੰਦਗੀ ਹੀ ਪਾਣੀ ਹੈ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਈ। ਹੁਣ ਅਸੀਂ ਕਹੀਏ ਵੀ ਪਾਣੀ ਬੜਾ ਮਾੜਾ, ਜੇ ਆ ਹੜ੍ਹ ਆਇਆ ਜੰਮੂ ਕਸ਼ਮੀਰ ਵਿਚ, ਉਹ ਸੰਯਮ ਨੂੰ ਤੋੜ ਗਿਆ, ਤੇ ਆਪਾਂ ਇਹ ਕਹਿਣਾ ਸ਼ੁਰੂ ਕਰ ਦਈਏ ਵੀ ਪਾਣੀ ਤਾਂ ਹੋਣਾ ਹੀ ਨਹੀਂ ਚਾਹੀਦਾ। ਜੇ ਪਾਣੀ ਨਾ ਹੁੰਦਾ ਤੇ ਹੜ੍ਹ ਨਾ ਹੁੰਦਾ, ਜੇ ਪਾਣੀ ਨਾ ਹੁੰਦਾ ਤੇ ਲੋਕ ਨਾ ਡੁੱਬਦੇ, ਜੇ ਪਾਣੀ ਨਾ ਹੁੰਦਾ ਤੇ ਇੰਨੀ ਦੌਲਤ ਘਰਾਂ ਦੀ ਬਰਬਾਦੀ ਨਾ ਹੁੰਦੀ। ਹੁਣ ਜੇ ਕਹੀਏ ਵੀ ਪਾਣੀ ਹੋਣਾ ਹੀ ਨਹੀਂ ਚਾਹੀਦਾ, ਤੇ ਮੈਂ ਬੇਨਤੀ ਕਰਾਂ ਕਿ ਪਾਣੀ ਤੋਂ ਬਿਨਾਂ ਆਪਾਂ ਜੀ ਸਕਾਂਗੇ? ਪਾਣੀ ਤੋਂ ਬਿਨਾਂ ਜ਼ਿੰਦਗੀ ਨਹੀਂ, ਪਾਣੀ ਤੋਂ ਬਿਨਾਂ ਬੰਦੇ ਦੀ ਮੌਤ ਹੈ, ਤੜਪ ਤੜਪ ਕੇ ਪ੍ਰਾਣ ਤਿਆਗ ਜਾਏਗਾ। ਮੈਂ ਤਿੰਨ ਗੱਲਾਂ ਸਿਰਫ ਕਹੀਆਂ ਨੇ, ਇੱਕ ਪਵਨ, ਦੂਸਰਾ ਪਾਣੀ ਤੇ ਤੀਸਰੀ ਅੱਗ। ਜੇ ਪਵਨ ਸੰਯਮ ਵੀ ਚੱਲਦੀ ਹੋਵੇ ਤੇ ਸੰਸਾਰ ਵਿਚ ਜ਼ਿੰਦਗੀ ਪੈਦਾ ਕਰਦੀ ਹੈ, ਪਵਨ ਸੰਯਮ ਵੀ ਚੱਲੇ ਤੇ ਇਹਦੇ ਵਿਚੋਂ ਜੀਵਨ ਮਿਲਦਾ ਹੈ, ਤੇ ਜੇ ਇਹ ਸੰਯਮ ਨੂੰ ਤੋੜ ਜਾਏ ਤੇ ਇਹੀ ਪਵਨ ਤੂਫਾਨ ਬਣ ਕੇ ਲੋਕਾਂ ਦੇ ਘਰਾਂ ਤੱਕ ਨੂੰ ਉਡਾ ਕੇ ਲੈ ਜਾਏਗੀ। ਜਿਹੜੀ ਅੱਗ ਸੰਯਮ ਵੀ ਚੱਲੇਗੀ, ਉਹ ਲੰਗਰ ਭੋਜਨ ਪਕਾਉਣ ਵਿਚ ਮਦਦਗਾਰ ਹੋਏਗੀ, ਤੇ ਜਿਹੜੀ ਅੱਗ ਸੰਯਮ ਨੂੰ ਤੋੜ ਦੇਵੇਗੀ, ਪਿਆਰਿਓ, ਉਹ ਸ਼ਹਿਰਾਂ ਦੇ ਸ਼ਹਿਰ ਸਾੜ ਕੇ ਰਾਹ ਕਰ ਦੇਵੇਗੀ। ਜਿਹੜਾ ਪਾਣੀ ਸੰਯਮ ਵੀ ਚੱਲੇਗਾ, ਉਹ ਸਾਡੇ ਸਰੀਰ ਦਾ ਆਸਰਾ ਬਣੇਗਾ, ਪਰ ਜਿਹੜਾ ਪਾਣੀ ਸੰਯਮ ਨੂੰ ਤੋੜ ਜਾਏਗਾ, ਸੱਚ ਇਵੇ ਮਰਿਆਦਾ ਨੂੰ ਤੋੜ ਜਾਏਗਾ, ਉਹੀ ਪਾਣੀ ਘਰਾਂ ਦੇ ਘਰ ਉਜਾੜ ਦੇਗਾ, ਸ਼ਹਿਰਾਂ ਦੇ ਸ਼ਹਿਰ ਰੋੜ ਕੇ ਲੈ ਜਾਏਗਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਪਾਣੀ ਅਭਾਵ ਨਹੀਂ ਹੋਣਾ ਚਾਹੀਦਾ। ਜੇ ਪਾਣੀ ਕਹੀਏ ਵੀ ਖਤਮ ਕਰ ਦਿਓ, ਹੜ ਆਉਂਦਾ ਤੇ ਪਾਣੀ ਤੋਂ ਬਿਨਾਂ ਜ਼ਿੰਦਗੀ ਵਿਅਰਥ। ਜੇ ਕਹੀਏ ਅੱਗ ਸਾੜਦੀ, ਅੱਗ ਖਤਮ ਕਰ ਦਿਓ, ਅੱਗ ਨਹੀਂ ਚਾਹੀਦੀ, ਅੱਗ ਤੋਂ ਬਿਨਾਂ ਵੀ ਜੀਵਨ ਨਿਰਾਰਥਕ। ਜੇ ਪਵਨ ਤਾਂ ਜੀ ਉਡਾ ਕੇ ਲੈ ਜਾਂਦੀ, ਪਵਨ ਨਹੀਂ ਚਾਹੀਦੀ, ਹਵਾ ਤੋਂ ਬਿਨਾਂ ਵੀ ਜ਼ਿੰਦਗੀ ਨਿਰਾਰਥਕ। ਪਿਆਰਿਓ,
ਇਸੇ ਤਰ੍ਹਾਂ ਜੇ ਕਹੀਏ ਵੀ ਧਨ ਚਾਹੀਦੀ ਨਹੀਂ, ਮਾਇਆ ਚਾਹੀਦੀ ਨਹੀਂ, ਤੇ ਮੈਂ ਇੱਕ ਬੇਨਤੀ ਕਰਾਂਗਾ, ਆਪਾਂ ਜਿੰਨੇ ਤੁਸੀਂ ਸੁਣਦੇ ਪਏ ਹੋ, ਕਿਹੜਾ ਬੰਦਾ ਜਿਹਦਾ ਮਾਇਆ ਤੋਂ ਬਿਨਾਂ ਕੰਮ ਚੱਲਦਾ ਹੋਵੇ? ਗੱਲ ਸਿਰਫ ਇੰਨੀ ਕੁ ਸਮਝੀਏ ਕਿ ਜਿਵੇਂ ਪਵਨ ਪਾਣੀ ਤੇ ਅੱਗ ਸੰਯਮ ਚ ਰਹੇ ਤੇ ਜ਼ਿੰਦਗੀ ਬਣ ਜਾਂਦੀ ਹੈ, ਤੇ ਬੰਦੇ ਨੂੰ ਰੱਬ ਦੌਲਤ ਦੇਵੇ ਤੇ ਉਹਨੂੰ ਸੰਯਮ ਚ ਰਹਿ ਕੇ ਧਰਮ ਦੇ ਕਾਰਜ ਲਈ ਤੇ ਸਮਾਜ ਦੇ ਭਲੇ ਵਾਸਤੇ ਵਰਤੇ, ਉਹ ਜ਼ਿੰਦਗੀ ਬਣ ਜਾਏਗਾ। ਤੇ ਉਸੇ ਦੌਲਤ ਨਾਲ ਜੇ ਨਸ਼ਿਆਂ ਵਿਚ ਪ੍ਰਵਿਰਤ ਹੋ ਜਾਏ, ਆਯਾਸ਼ ਬਣ ਜਾਏ, ਐਪੀ ਬਣ ਜਾਏ, ਵਿਵਿਚਾਰੀ ਬਣ ਜਾਏ, ਤੇ ਚੇਤੇ ਰੱਖਿਓ ਸੰਯਮ ਨੂੰ ਤੋੜ ਕੇ ਵਰਤੀ ਹੋਈ ਦੌਲਤ ਸੱਚ ਇਹ ਵੇ ਕਿ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਜਾਂਦੀ ਹੈ। ਦੌਲਤ ਦਾ ਅਭਾਵ ਨਹੀਂ ਚਾਹੀਦਾ, ਹਰ ਬੰਦੇ ਨੂੰ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਅਸੀਂ ਆਓ ਥੋੜੇ ਜੇ ਬਚਨ ਗੁਰਦੇਵ ਦੇ ਦੇਖ ਲਈਏ। ਦੌਲਤ ਤੋਂ ਬਿਨਾਂ ਕੋਈ ਕਾਰਜ ਨਹੀਂ ਸਰਦਾ। ਦੇਖੋ ਗੁਰੂ ਗ੍ਰੰਥ ਸਾਹਿਬ ਵਿਚ ਇਥੋਂ ਤੱਕ ਬਚਨ ਕਿਹਾ, ਉਂਝ ਵੈਸੇ ਸਮਾਜ ਵਿਚ ਦੌਲਤ ਦਾ ਬੜਾ ਵੱਡਾ ਅਸਰ ਹੈ। ਆਮ ਤੌਰ ਤੇ ਅਸੀਂ ਇਕ ਸ਼ਬਦ ਵਰਤਨੇ ਆ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਪਾਠ ਕਰੋ, ਇਹਦੇ ਨਾਲ ਮਿਲਦਾ ਜੁਲਦਾ ਇੱਕ ਸ਼ਬਦ ਮਹਾਰਾਜ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ। ਹਜ਼ੂਰ ਦਾ ਬਚਨ ਹੈ ਕਿ ਆਤ ਸੈਲ ਨੀਚ ਘਰ ਹੋਏ। ਕਹਿੰਦੇ ਜਿਹੜਾ ਬੰਦਾ ਨੀਚ ਘਰ ਦਾ ਅਰਥ ਜਾਤ ਕਰਕੇ ਨੀਚ ਨਹੀਂ, ਜਿਸ ਘਰ ਵਿਚ ਨੀਚ ਕਰਮ ਕਰਨ ਵਾਲੇ ਬੰਦੇ, ਕੋਈ ਚੰਗਾ ਕਰਮ ਕਰਨ ਵਾਲਾ ਨਹੀਂ, ਨੀਵੇਂ ਤੋਂ ਨੀਵੇਂ, ਗੰਦੇ ਤੋਂ ਗੰਦੇ ਕੰਮ ਕਰਦੇ। ਕਹਿੰਦੇ ਜੇ ਉਸ ਨੀਚ ਬੰਦੇ ਦੇ ਘਰ ਰੁਪਈਆ ਹੋਵੇ ਨਾ, ਦੌਲਤ ਹੋਵੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਭਾਵੇਂ ਉਹ ਬੰਦੇ ਦਾ ਕਰਮ ਨੀਵੇਂ ਤੋਂ ਨੀਵਾਂ ਨੀਚ ਹੈ, ਪਰ ਚਤੁਰ ਬੰਦੇ ਵੀ, ਕੁਲੀਨ ਬੰਦੇ ਵੀ, ਸੱਚ ਇਵੇ ਕਿ ਧਰਮੀ ਕਹਾਣ ਵਾਲੇ ਬੰਦੇ ਵੀ ਤੇ ਸੰਸਾਰੀ ਕਹਾਣ ਵਾਲੇ ਵੀ ਉਸ ਦੇ ਬੂਹੇ ਅੱਗੇ ਜਾ ਕੇ ਲਿਲਕੜੀਆਂ ਕੱਢਦੇ ਨੇ। ਭਾਵੇਂ ਉਹਦੇ ਕਰਮ ਨੀਚ ਨੇ, ਪਰ ਉਹਦੀ ਦੌਲਤ ਨੇ ਇੰਨਾ ਪ੍ਰਭਾਵ ਪਾ ਦਿੱਤਾ ਕਿ ਮਾੜੇ ਬੰਦੇ ਦੇ ਘਰ ਅੱਗੇ ਵੀ ਵਿਦਵਾਨ ਤੇ ਸਿਆਣੇ ਬੰਦੇ ਜਾ ਖਲੋਂਦੇ, ਕਿਉਂਕਿ ਉਹਦੇ ਕੋਲ ਦੌਲਤ ਹੈ। ਮਹਾਰਾਜ ਕਹਿੰਦੇ ਇਹ ਦੌਲਤ ਦੀ ਤਾਕਤ ਹੈ। ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਇਸ ਤੋਂ ਅੱਗੇ ਬਚਨ ਹੈ ਆਤ ਹੋਏ ਤਾਂ ਮੁਗਧ ਸਿਆਣਾ, ਜੇ ਪੈਸਾ ਹੋਵੇ ਤੇ ਸੱਚ ਇਵੇਂ ਮੂਰਖ ਬੰਦਾ ਵੀ ਸਿਆਣਾ ਬਣ ਜਾਂਦਾ। ਪੈਸੇ ਵਾਲੇ ਨੂੰ ਮੂਰਖ ਉਜੱਡ ਬੰਦੇ ਨੂੰ ਵੀ ਲੋਕ ਸਿਆਣਾ ਕਹਿੰਦੇ। ਮਹਾਰਾਜ ਕਹਿੰਦੇ ਆਤ ਹੋਏ ਤਾਂ ਮੁਗਧ ਸਿਆਣਾ, ਭਗਤ ਬਿਖੂਨਾ ਜਗ ਬੋਰਾਨਾ, ਪਰ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਜਗਤ ਸੰਸਾਰ ਕਮਲਾ ਹੋਇਆ ਬੈਠਾ ਹੈ। ਬੇਨਤੀ ਕਰਾਂਗਾ ਕਿ ਦੌਲਤ ਵਿਚ ਇੰਨੀ ਕੁ ਵੱਡੀ ਤਾਕਤ ਹੈ, ਇਹ ਬੜੀ ਵੱਡੀ ਸ਼ਕਤੀ ਹੈ। ਇਹ ਕੱਲੇ ਮਕਾਨ ਨਹੀਂ ਖਰੀਦਦੀ, ਇਹ ਕੱਲੀ ਦੁਕਾਨ ਨਹੀਂ ਖਰੀਦਦੀ, ਇਹ ਇਕੱਲੀ ਜ਼ਮੀਨ ਨਹੀਂ ਖਰੀਦਦੀ, ਇਹ ਇਕੱਲੇ ਪਸ਼ੂ ਜਾਨਵਰ ਨਹੀਂ ਖਰੀਦਦੀ। ਚੇਤੇ ਰੱਖਿਓ ਦੌਲਤ ਕੱਲੀ ਧਨ ਦੌਲਤ, ਕੱਲੀ ਗੱਡੀਆਂ ਮੋਟਰ ਕਾਰਾਂ ਜਹਾਜ਼ ਨਹੀਂ ਖਰੀਦਦੀ। ਇਹਦੇ ਵਿਚ ਇੰਨੀ ਵੱਡੀ ਸ਼ਕਤੀ ਹੈ, ਇਹ ਬੰਦੇ ਦੀ ਜ਼ਮੀਰ ਤੇ ਆਤਮਾ ਤੇ ਬੰਦਿਆਂ ਨੂੰ ਵੀ ਜਿਉਂਦੇ ਜੀ ਖਰੀਦ ਲੈਂਦੀ, ਕਿਉਂਕਿ ਸ਼ਕਤੀ ਹੈ ਨਾ ਇਹਦੇ ਕੋਲ, ਇਹਦੇ ਕੋਲ ਤਾਕਤ ਹੈ। ਇਹ ਨਹੀਂ ਕਿ ਸਮਝੋ ਮੈਂ ਅੱਜ ਕੋਈ ਦੌਲਤ ਦੇ ਸੋਹਲੇ ਗਾਉਣ ਲੱਗ ਪਿਆ, ਕਿਉਂਕਿ ਮੈਂ ਥੋੜੀ ਜਿਹੀ ਬੇਨਤੀ ਅੱਜ ਕਰਨੀ ਚਾਹੁੰਦਾ। ਅੱਜ ਪਹਿਲੇ ਦਿਨ ਸ਼ਬਦ ਇਹ ਆਇਆ, ਉਹ ਜਿਸ ਦੇ ਘਰ ਵਿਚ ਧਨ ਹੀ ਨਹੀਂ, ਉਸ ਦੇ ਘਰ ਵਿਚ ਰੋਟੀ ਕਿੱਥੇ ਪੱਕੇਗੀ? ਮੈਂ ਬੇਨਤੀ ਕਰ ਰਿਹਾ ਕਿ ਗੁਰਬਾਣੀ ਨੇ ਕਿਹਾ ਧਨ ਹੋਣਾ ਜ਼ਰੂਰੀ ਹੈ, ਪਰ ਧਨ ਨੂੰ ਆਯਾਸ਼ੀ ਵਿਚ, ਧਨ ਨੂੰ ਵਿਵਿਚਾਰ ਵਿਚ, ਧਨ ਨੂੰ ਕੁਕਰਮਾਂ ਵਿਚ ਵਰਤਣ ਵਾਲਾ ਬੰਦਾ ਜਿਹੜਾ ਉਹ ਖੁਆਰ ਹੋ ਜਾਂਦਾ। ਮੈਂ ਬੇਨਤੀ ਕੀਤੀ ਦੌਲਤ ਚ ਤਾਕਤ ਹੈ, ਦੋਨੋਂ ਆ ਕੇ ਦੌਲਤਮੰਦ ਦੇ ਦਰਵਾਜ਼ੇ ਅੱਗੇ ਝੁਕਦੇ ਨੇ। ਇਸ ਤੋਂ ਅੱਗੇ ਕਬੀਰ ਸਾਹਿਬ ਦਾ ਇੱਕ ਹੋਰ ਬਚਨ ਮੈਂ ਆਪ ਨੂੰ ਸੁਣਾ ਦੇਣਾ। ਉਹਨਾਂ ਨੇ ਕਿਹਾ, ਕਹਿੰਦੇ ਨੇ ਦੇਖੋ ਇੱਕ ਮਾਤਾ ਦੀ ਕੁੱਖ ਵਿਚੋਂ ਪੰਜ ਚਾਰ ਸੰਤਾਨਾਂ ਜਾਂ ਪੰਜ ਚਾਰ ਬੇਟੀਆਂ ਬੇਟਿਆਂ ਦਾ ਜਨਮ ਹੁੰਦਾ, ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਇੱਕ ਮਾਂ ਦੀ ਕੁੱਖ ਚੋਂ ਜਿੰਨੇ ਬੱਚੇ ਜਨਮ ਲੈਂਦੇ ਨੇ, ਜਿਨ੍ਹਾਂ ਦੀ ਪੈਦਾਇਸ਼ ਹੁੰਦੀ, ਮਾਂ ਬਾਪ ਉਹਨਾਂ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਦੇ ਸਕਦੇ ਨੇ, ਮਾਂ ਬਾਪ ਉਹਨਾਂ ਨੂੰ ਇੱਕੋ ਜਿਹਾ ਵਸਤਰ ਦੇ ਸਕਦੇ ਨੇ, ਮਾਂ ਬਾਪ ਉਹਨਾਂ ਨੂੰ ਇੱਕੋ ਜਿਹਾ ਸਕੂਲ ਵਿਚ ਤਾਲੀਮ ਦਵਾ ਸਕਦੇ ਨੇ, ਮਾਪੇ ਆਪਣੇ ਬੱਚਿਆਂ ਨੂੰ ਧਨ ਦੌਲਤ ਆਪਣੀ ਜ਼ਮੀਨ ਭੋਏ ਭਾਂਡਾ ਜੋ ਉਹਨਾਂ ਦੇ ਕੋਲ ਹੈ ਉਹ ਬਰਾਬਰ ਵੰਡ ਕੇ ਦੇ ਸਕਦੇ ਨੇ, گل دھیان نال سنیو، ماپے کپڑے ایک جیسے دین گے، تن برابر ونڈ دین گے، ماپے تعلیم اکو جی دعا دین گے، ماپے پیار اکو جا دین گے، پر سنسار وچ کوئی ماں باپ نہیں کہ جڑا اپنے بچیاں دے کرم وی برابر ونڈ کے دے دے، بھاگ نہیں ونڈ کے دیتے جا سکتے، کرم نہیں ونڈ کے جیتے جا سکتے۔ اکو ماں دی کک تو چار سنتانا دا جنم ہووے تے ایک کول اینا کو پیسہ، سچ ایوے کہ اونوں پتہ ہی نہیں میں سنبھالنا کیویں کہے، تے ایک بیچارے دو روٹی تو بھی آتر ہوئے بیٹھے۔ مہاراج کہنے پھر اس دولت دی طاقت دیکھو کر دی کی، میں صرف اجے ایک پک رہ رہا، اس تو بعد عرض کراں گا گربانی اس برے پارے کی کہندی جے آوے تینوں کیویں ورت۔ مہاراج جی نے کیا فرمایا، ستگراں نے کہندے نے دولت چ اینی طاقت ہے کہ ایک ماں دی کک وچوں جمی کوئی سنتان، دولت نے اینا وڈا پاڑا پا دیتا، ایک نو سمے نے غریب بنا دیتا، نردن ہو گیا تے ایک ات دا تناڑ ہو گیا۔ ہن جیڑا غریب بندہ ہے نا، یاد رکھو اج دے سماج دی جیڑی بنتر ہے، گرو تا غریب نواز ہے پر سماج دی بہت گنتی غریب نواز نہیں، اے امیر نواز ہے۔ غریب بندہ سال پر بھانڈے مانجدا رہے گردوارے چ، سال پر او جھاڑو لاندا رہے، غریب بندہ جوڑے خانے چ کھلوتا رہے، میرا خیال اونوں کدی پربندک سد کے شاید سروپا دین، تے دولت والا بندہ محلے چ ہووے کوئی گرپرب نہیں خالی جان دین دے، ہر گرپ چو دا سنمان کیتا جاندا ہے، کیونکہ سماج امیر نوازاں دا ہے، سواخ ہے دنیا دا۔ تے گرو گرنتھ صاحب نے کیا کلا سماج نہیں، ایتھے سکے دو بھرا نے، دو بھنا نے، پر نردن بندے نو سکے بھن بھرا بھی ادب نہیں دین دے۔ جے ایک غریب بھرا بھن امیر دے گھر بھی چلا جائے، سچ ایوے او اگو کھڑے متھے جی آیا بھی نہیں کہندا، بولن واسطے بھی تیار نہیں، پٹھ کر کے بیٹھ جاندا ہے۔ تے جے کتے میں پھر عرض کر لگا، غریب امیر دے گھر بھی چلا جائے او پٹھ کما لیندا ہے، او بولدا بھی نہیں، تے جے امیر غریب دے گھر بھی چلا جائے او دا روم روم کھڑ جاندا ہے، اونوں تا تھا ہی نہیں لبدی، میں کیڑی تھاں تے بٹھاواں۔ مہاراج جی نے بچن کیتے، نردن آدر کوئی نہ دے، گرہ شوبھا جا کے رے نہ آوت پہیا خود دے جائیں اج دا شبد۔ جس گھر وچ دولت نہیں اس تے گھر وچ آیا ہویا مہمان بھکا جاندا ہے۔ پیارو جس بندے دے گھر وچ دولت نہیں، سچ ایوے کہ اس بندے نو سماج چھتی کتیاں ستکار دین واسطے بھی تیار نہیں۔ اے تا میرا تن گرو نانک صاحب کہے، سماج دے دنیا دار لوگ سارے ملک پاگو دے گھر گئے، ساریاں نے کھیر پوڑے کھا دے، ساریاں نے ملک پاگو دے سوئلے گائے، سچ ایوے غریباں نو نواجن والا میرا ستگرو، جنہاں بارے اسی کہہ سکنے ہیں ایسی لال تجھ بن کون کرے، غریب نواز گسیاں میرا مت ہے چھتر ترے، لوگ سارے پاگو دے گھر وچ گئے پر چیتے رکھو میرا گرو نانک بھائی لالو دے گھر وچ بیٹھ کے الہی بانی دا کیرتن کر رہا ہے، کیونکہ او غریب نواز کہ۔ پھر میں بنتی کرا، میں سماج دی بنتر دی گل کر رہا کہ نردن آدر کوئی نہ دے، غریب نو کوئی نہیں جے سنمان دیندا، لاکھ جتن کرے او چت نہ ترے۔ غریب بندہ پاویں کہے میں تیرے لئی ارداس کرنا، میں تیرے لئی آ کچھ مانگنا، چیتے رکھو امیر بندے دے دل اتے غریب دا ترلا کدی اثر کردا ہی نہیں۔ نردن آدر کوئی نہ دے، لاکھ جتن کرے او چت نہ ترے، جو نردن سردن کہ جائے، سردن درت امیر، جے غریب امیر دے گھر چلا جائے، آگے بیٹھا پیٹ پھرائے، امیر اگو پیٹ کر کے بیٹھ گیا، جو سردن ہن پھر دوبارہ، جے امیر بندہ نردن کہ جائے غریب دے گھر چلا جائے، جو سردن نردن کہ جائے، دیا آدر لیا بلائے، انہیں سنمان دیتا۔ مہاراج کہنے نردن سردن دونوں پائی، پرب کی کلا نہ میتی جائی، خین تا ایک ماں دی کک چو جمے، دودھ ایک ماں دا پیتا، ایک پتا دے ویڑے دے وچ کھیڈے، ایک پتا دے گھر وچ پلے، پر کہن لگے واہ پرماتما تیری کھیڈ مایا دی، ایک غریب بن گیا تے ایک امیر بن گیا، امیر دی جے جے کار لوک کر لگے تے غریب نو پچھدا بھی کوئی نہیں۔ میں بینتی کراں گا کہ دیکھو دولت رب کرپا کرے ਕਿਸੇ ਬੰਦੇ ਨੂੰ ਕਿਸੇ ਦਾ ਮੁਥਾਜ ਨਾ ਬਣਾਏ। ਪਰ ਜੇ ਨਾਮ ਨੂੰ ਭੁੱਲ ਜਾਵਾਂਗੇ, ਯਾਦ ਰੱਖਿਓ, ਸਿਮਰਨ ਨੂੰ ਭੁੱਲ ਜਾਵਾਂਗੇ, ਇਹ ਗਈ ਹੋਈ ਦੌਲਤ ਵੀ ਮਾਰ ਦਿੰਦੀ, ਜੇ ਇਹ ਆਈ ਹੋਈ ਦੌਲਤ ਵੀ ਤਬਾਹ ਕਰ ਦਿੰਦੀ। ਹਿੰਦੀ ਦੇ ਵਿਚ ਇਕ ਕੁੰਡਲੀ ਆਖ ਹੈ, ਕਾਵਿ ਰਚਨਾ ਜਿਹੜੇ ਜਾਣਦੇ ਨੇ, ਮੈਂ ਸੋਲਠਾ, ਰੱਡ, ਸਵਈਆ, ਆ ਸ਼ਲੋਕ, ਦੋਹਰੇ, ਇਸੇ ਤਰ੍ਹਾਂ ਅਸੀਂ ਕੁੰਡਲੀਆ ਪੜ੍ਹਨੇ। ਉਸ ਕੁੰਡਲੀਏ ਵਿਚ ਇਕ ਵਿਦਵਾਨ ਨੇ ਲਿਖਿਆ ਹੈ, ਉਹਨੇ ਬੜੀ ਸੋਹਣੀ ਗੱਲ ਕਹੀ। ਉਹ ਕਹਿੰਦਾ ਜਿਸ ਬੰਦੇ ਕੋਲ ਸਿਮਰਨ ਨਹੀਂ, ਅੰਦਰ ਦਾ ਨਾਮ ਨਹੀਂ, ਭਗਤੀ ਨਹੀਂ, ਕਹਿੰਦੇ ਉਸ ਬੰਦੇ ਕੋਲ ਆਈ ਕੋਈ ਦੌਲਤ ਵੀ ਉਹਨੂੰ ਕਮਲਿਆਂ ਕਰ ਜਾਂਦੀ ਏ, ਤੇ ਗਈ ਕੋਈ ਦੌਲਤ ਵੀ ਉਹਨੂੰ ਮਾਰ ਕੇ ਰੱਖ ਦਿੰਦੀ। ਉਹਨੇ ਲਿਖਿਆ ਹੈ, ਮਾਇਆ ਕੇ ਦੋ ਦਾਓਕ ਹੈ, ਕਰੇ ਦੋਏ ਜੁੱਤ ਮਾਰ। ਦੋਵਾਂ ਤਰੀਕਿਆਂ ਨਾਲ ਬੰਦੇ ਨੂੰ ਮਾਰਦੀ ਏ ਵਿਹੜ ਕੇ ਮਾਇਆ। ਮਾਇਆ ਕੇ ਦੋ ਦਾਓ ਹੈ, ਕਰੇ ਦੋਏ ਜੁੱਤ ਮਾਰ, ਆਏ ਤੋ ਬੌਰਾਏ ਨਰ, ਜਾਏ ਕਰੇ ਖੁਵਾਰ, ਜਾਏ ਕਰੇ ਖੁਵਾਰ, ਮਰੇ ਨਰ ਚੂਰ ਚੂਰ ਕੇ, ਆਵੇ ਬਡੋ ਅਹੰਕਾਰ, ਤੁਰੇ ਨਰ ਕੂਰ ਕੂਰ ਕੇ। ਮੈਂ ਅਰਥ ਥੋੜੇ ਜਿਹੇ ਕਰ ਦੇਣਾ ਹੈ, ਤਾਂ ਬੜੇ ਸਰਲ ਜਿਹੇ ਸ਼ਬਦ। ਉਹ ਕਹਿੰਦਾ ਮਾਇਆ ਦੇ ਦੋ ਤਰੀਕੇ, ਦਾਓ ਦਾ ਅਰਥ ਕਰਾਂਗੇ ਤਰੀਕੇ, ਦੋ ਤਰੀਕਿਆਂ ਨਾਲ ਬੰਦੇ ਨੂੰ ਮਾਰਦੀ ਜੇ ਸਿਮਰਨ ਨਹੀਂ। ਮਾਇਆ ਕੇ ਦੋ ਦਾਓ ਕੈ, ਕਰੇ ਦੋਏ ਜਿੱਤ ਮਾਰ, ਆਏ ਤੋ ਬੌਰਾਏ ਨਰ, ਜਦੋਂ ਆ ਗਈ ਉਦੋਂ ਬੰਦਾ ਕਮਲਾ ਹੋ ਜਾਂਦਾ। ਮੈਨੂੰ ਕਿਸੇ ਦੀ ਕੀ ਪਰਵਾਹ, ਮੈਂ ਕਿਸੇ ਨੂੰ ਕੀ ਜਾਣਨਾ। ਚੇਤੇ ਰੱਖਿਓ, ਉਦੋਂ ਬੰਦਾ ਨਹੀਂ ਬੋਲਦਾ, ਬੰਦੇ ਦੇ ਵਿਚ ਟਕੇ ਬੋਲਦੇ ਹੁੰਦੇ। ਇਸੇ ਕਰਕੇ ਮਹਾਰਾਜ ਜੀ ਨੇ ਬਾਣੀ ਚ ਵੀ ਕਿਹਾ ਨਾ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਖੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਖੈ, ਜਬ ਕਛ ਪਾਵੈ ਤਬ ਗਰਭ ਕਰਤ ਖੈ, ਮਾਇਆ ਗਈ ਤਬ ਰੋਵਣ ਲਗਤੈ। ਦਾ ਮਤਲਬ ਆਈ ਤੇ ਤਾਂ ਵੀ ਕਮਲਾ, ਤੇ ਗਈ ਤੇ ਤਾਂ ਵੀ ਸ਼ਦਾਈ। ਉਹ ਹਿੰਦੀ ਦਾ ਵਿਦਵਾਨ ਲਿਖਦਾ, ਮਾਇਆ ਕੇ ਦੋ ਦਾਓ ਕੈ, ਕਰੇ ਦੋਏ ਜੁਤ ਮਾਰ, ਆਏ ਤੋ ਬੌਰਾਏ ਨਰ, ਜਾਏ ਕਰੇ ਖੁਵਾਰ, ਜਦੋਂ ਜਾਂਦੀ ਉਦੋਂ ਵੀ ਬੰਦੇ ਨੂੰ ਖੁਵਾਰ ਕਰਦੀ। ਜਾਏ ਕਰੇ ਖੁਵਾਰ, ਜਾਂਦਿਆਂ ਕਿਵੇਂ ਖੁਵਾਰ ਕਰਦੀ, ਮਰੇ ਨਰ ਚੂਰ ਚੂਰ ਕੈ, ਝੁਰੀ ਜਾਂਦਾ ਹੈ, ਡਿਪਰੈਸ਼ਨ ਚ ਚਲਾ ਗਿਆ, ਚਿੰਤਾ ਨੇ ਖਾ ਲਿਆ। ਸੱਚ ਏਵੇ ਕਿ ਜਦੋਂ ਅਮੀਰ ਬੰਦਿਆਂ ਦੇ ਘਰਾਂ ਚੋਂ ਦੌਲਤ ਕਿਤੇ ਕੂਚ ਕਰਦੀ ਏ, ਉਹ ਬੰਦੇ ਸੱਚ ਇਹ ਜੇ ਜਿਉਂਦੇ ਜੀ ਲੋਕੀ ਉਹਨਾਂ ਨੂੰ ਪਾਗਲਖਾਨੇ ਛੱਡ ਜਾਂਦੇ, ਉਹ ਕਮਲੇ ਹੋ ਜਾਂਦੇ। ਚਲੀ ਗਈ ਤੇ ਕਮਲਿਆਂ ਕਰ ਗਈ, ਆਈ ਗਈ ਤੇ ਹੰਕਾਰ ਚ ਕਮਲਿਆਂ ਕਰ ਗਈ। ਜਾਏ ਕਰੇ ਖੁਵਾਰ, ਮਰੇ ਨਰ ਚੂਰ ਚੂਰ ਕੈ, ਆਵੇ ਵੱਡੋ ਅਹੰਕਾਰ, ਤੁਰੇ ਨਰ ਕੂਰ ਕੂਰ ਕੈ। ਪਿਆਰਿਓ, ਜਦੋਂ ਜਾਂਦੀ ਏ ਉਦੋਂ ਬੰਦਾ ਝੂਰੀ ਜਾਂਦਾ, ਤੇ ਜਦੋਂ ਇਹਦੇ ਕੋਲ ਆਉਂਦੀ ਜਣੇ ਖਾਣੇ ਨੂੰ ਉਦੋਂ ਘੂਰੀ ਜਾਂਦਾ ਹੈ। ਆ ਝੂਰਨਾ ਤੇ ਘੂਰਨਾ ਦੋ ਸ਼ਬਦ ਨੇ। ਜਦੋਂ ਜਾਂਦੀ ਏ ਉਦੋਂ ਝੁਰਦਾ, ਤੇ ਜਦੋਂ ਫਿਰ ਆਉਂਦੀ ਉਦੋਂ ਘੂਰਦਾ ਹੈ। ਜਾਏ ਕਰੇ ਖੁਵਾਰ, ਮਰੇ ਨਰ ਚੂਰ ਚੂਰ ਕੈ, ਆਵੋ ਵੱਡੋ ਆਵੇ ਵੱਡਾ ਅਹੰਕਾਰ ਕੈ, ਚਰੇ ਨਰ ਕੂਰ ਕੂਰ ਕੈ, ਬਿਨ ਬੂਝੇ ਦੁਕਾਰ ਸਾਰ ਸੰਤਨ ਫੁਰਮਾਇਆ। ਰੱਬ ਦੇ ਸੰਤ ਜਨਾਂ ਨੇ ਕਿਹਾ, ਵਿਵੇਕ ਤੋਂ ਬਿਨਾ, ਵਿਚਾਰ ਤੋਂ ਬਿਨਾ, ਬਿਨ ਬੂਝੇ ਵਿਚਾਰ ਸਾਰ ਸੰਤਨ ਫੁਰਮਾਇਆ, ਮੂਰਖ ਕੋ ਦੁੱਖ ਦੇਤ ਹੈ ਆਵਤੀ ਜਾਤੀ ਮਾਇਆ। ਜਿਸ ਮੂਰਖ ਬੰਦੇ ਨੂੰ ਵਰਤਨ ਦਾ ਪਤਾ ਨਹੀਂ, ਉਹਨੂੰ ਆਇਆ ਵੀ ਦੌਲਤ ਮਾਰ ਦਿੰਦੀ ਹੈ ਤੇ ਉਹਨੂੰ ਜਾਇਆ ਵੀ ਦੌਲਤ ਮਾਰ ਦਿੰਦੀ ਹੈ। ਪਰ ਸਤਿਗੁਰੂ ਦੇ ਘਰ ਅੰਦਰ ਇਹ ਕਿਹਾ ਗਿਆ ਵੀ ਤੂੰ ਦੌਲਤ ਕਮਾ, ਤੂੰ ਕਿਰਤ ਕਰ, ਇਥੋਂ ਤੱਕ ਕਿ ਸਿੱਖੀ ਵਿਚ ਜਿਹੜਾ ਬੰਦਾ ਹੱਥ ਅੱਡ ਕੇ ਮੰਗਦਾ ਹੈ ਨਾ, ਮੰਗਤਾ ਭਾਵੇਂ ਸੰਤ ਦੇ ਬਾਣੇ ਚ ਹੋਵੇ ਤੇ ਮੰਗਤਾ ਭਾਵੇਂ ਪੋਲੀਟੀਸ਼ੀਅਨ ਰਾਜਨੀਤਿਕ ਦੇ ਬਾਣੇ ਚ ਹੋਵੇ ਤੇ ਮੰਗਤਾ ਭਾਵੇਂ ਸਾਡੇ, ਜਿਹੜਾ ਬੰਦਾ ਹਿਰਸੀ ਹੋ ਕੇ ਹੱਥ ਅੱਡ ਕੇ ਮੰਗਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਖੋਜ ਹੈ, ਬੰਦੇ ਦੇ ਨੇੜੇ ਢੁੱਕ ਕੇ ਕਦੀ ਵੀ ਢੁੱਕੀ ਨਾ, ਉਹ ਆਪ ਅੰਦਰੋਂ ਥੁੱਤ ਹੈ, ਤੇਰੇ ਅੰਦਰ ਨੂੰ ਕਿਉਂ ਨੇ ਸਵਾਰ ਦੇਣਾ। ਮਹਾਰਾਜ ਜੀ ਨੇ ਇਸੇ ਕਰਕੇ ਬਾਣੀ ਚ ਕਿਹਾ ਸੀ ਕਿ ਗਿਆਨ ਵਿਖਾਉਣਾ ਗਾਵੈ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ। ਆ ਸੁਣਿਓ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਏ ਪਾਏ। ਜਿਹੜਾ ਆਪਣੇ ਆਪ ਨੂੰ ਕਹਿ ਗੁਰੂ ਤੇ ਹੱਥ ਅੱਡ ਕੇ ਮੰਗਦਾ ਫਿਰੇ, ਆਪਣੇ ਆਪ ਨੂੰ ਕਹਿ ਸੰਤ ਤੇ ਰੁਪਈਆਂ ਦੇ ਪਿੱਛੇ ਭੱਜਦਾ ਫਿਰੇ, ਖਿਮਾ ਕਰਿਓ। ਮਹਾਰਾਜ ਕਹਿੰਦੇ ਨੇ ਇਹੋ ਜਿਹੇ ਦੇ ਨੇੜੇ ਬਿਲਕੁਲ ਨਾ ਜਾਇਓ। ਕੌਣ? ਕਹਿਣ ਲੱਗੇ, ਜਿਹੜਾ ਕਿਰਤਕਾਰ ਕਰੇ, ਘਾਲ ਖਾਏ ਕਿਛ ਹੱਥੋਂ ਦੇ, ਆਪਣੀ ਕਿਰਤਕਾਰ ਕਰੇ ਤੇ ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਉਹਦੇ ਕੋਲ ਜੀਵਨ ਹੋਵੇ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਹਾ ਪਛਾਣੈ ਸੇ, परमात्मा दे घर दा रस्ता ही उन्हां नूं पता लगदा है जेड़े खत्थों दे के भला मनांदे। देखो सतगुरु दे घर विच मैं एक तुहानूं छोटी जी साखी धन गुरु अमरदास महाराज जी दे जीवन विचों ट्यूक मात्र जरूर सुना देना। यह नहीं कि मैं शब्द दी विचार तो दूर चला गया, सिर्फ मैं भूमिका रूप विच यह बेनती करनी चाहना कि कबीर साहब ने अज दौलत नूं सुहागन क्यों किया। वह कहने जिस दे घर विच ए नहीं उस दे घर दे विच तां आए कोई मेहमान भी भुखे जांदे। गुरु अमरदास महाराज जदों गुरु चरणा विच नहीं आए ते ए पहला तीर्थ इशनान करन जांदे रहे, गंगा इशनान करन जांदे रहे, पर जदों इन्हां उपर धन गुरु अंगद साहब जी की कृपा हो गई आप उस गुरता पद ते विराजमान हो गए ते दोबारा फिर गुरु अमरदास दोबारा फिर गुरु बन तो बाद एक बारी तीर्थां ते गए। उस सारे तीर्थां दा जिहड़ा जान दा कारण है वह गुरु रामदास जी ने तुखारी राग विच बख्शिश कीता है कि तीर्थ उद्दम सतगुर किया सब लोक उदरण अर्था लोकां दे उधार दे लई महाराज गए। जदों सतगुरु पहला तीर्थ ते गए सन ते एक महान विद्वान पंडित जिदा तवारीख ने जिक्र कीता पंडित दुर्गो सारसुती भिंबी ब्राह्मण एदे बारे साडा इतिहास कहिंदा है गुर प्रताप सूरज ग्रंथ महिमा प्रकाश ते तकरीबन नवीन विद्वाना विचों भी सारिया ने इस गल का जिक्र कीता है कि उस दुर्गो ब्राह्मण नूं चक्कर चेन पढ़न की जाच सी। जिहड़े हत्थां दे चक्कर चेन नूं समझ लैंदा सी। हुण जे गुरु ग्रंथ साहिब का पाठ करिए ते गुरु ग्रंथ साहिब च तां भट्टां ने क्या कहा कि धन गुरु अमरदास महाराज जी ना उन्हां दे खब्बे हथ दे विच पद्म है। उन्हां शब्द वरते है बारज कर दाहण है, बारज कर दाहण है, सिद्ध सनमुख मुख जो वै उन्हां दे सज्जे वाहगुरु सज्जे हथ विच पद्म है, खब्बे हथ विच उन्हां दे रिधियां ने, उन्हां दे कोल सिद्धियां ने। उन्होंने जिक्र किया बारज कर दाने सिद्ध सनमुख मुख जो वै रिद बस है बावांग जो तीन लोक अंतर मोह है। तिना लोगों नु मोहन वाली रिधियां सिद्धियां उन्हां दे चरणा च उन्हां दे सनमुख हाथ जोड़ के खलोतियां। उन्हें चक्कर चिन्ह देख के मैं गल संखेप करा उन्हें कहा महाराज मेरी विद्या कहिंदी है क्योंकि है तो एक विद्या ही मेरी विद्या कहिंदी है कि आउण वाले समय च तुसी चक्रवर्ती सम्राट बनोगे। गुरु बाबा अमरदास जी नूं कहा जे चक्रवर्ती सम्राट ना बने ते आउण वाले समय विच तुसी अध्यात्मक जीवन विच बहुत उच्चे रुतबे ते विराजमान होवोगे, परमार्थ विच शिखर ते पहुंचोगे। साडा इतिहास कहिंदा है कि धन गुरु अमरदास महाराज गुरु शरण च नहीं आए, पंडित दुर्गो दे बोल सुन के कहन लगे चलो तेरी विद्या कहिंदी है तेनू मुबारक, पर जे तेरी विद्या कहिंदी है सतगुरां ने ना अपने कोलो दौलत सी जेड़ी जेब विच हाथ पाया ते पंडित दुर्गो नूं शब्द कहे कि आ लै पकड़ तू आए गए दी सेवा संभाल करने तेनू असी दौलत देने। ओ पंडित कल्ला विद्वान नहीं बड़ा सुगड़ बंदा सी, उन्हें क्या कहन लगा पंडित दुर्गो महाराज अज नहीं मैं पैसे लेने। मेरा ख्याल है इस साखी विचों बिलकुल ए गल क्लीयर हो जाएगी कि गुरमत विच धन ते नाम नूं किवें आपां वरतना है। वो कहना महाराज अज नहीं माया चाहीदी। सतगुरु कहने फिर किस दिन, कहन लगा जिस दिन जो मैं शब्द बोले ने ए जिस दिन तुसी शिखर ते पहुंच जाओगे उस दिन मैं खुद तुहाडे तो मंगांगा। जदों महाराज दोबारा तीर्थ ते गए ते तीर्थां ते लोकां दा उधार कर ले उत्थे फिर महाराज जी नूं रस्ते विच ए पंडित दुर्गो भी मिलिया। साडे इतिहास ने मेहड़ा पिंड लिखिया, महिमा प्रकाश विच मिठड़ा पिंड लिखिया, ए पंडित दुर्गो गुरदेव नूं मिलदा है ते धन गुरु अमरदास नूं 13-14 सालां बाद मिलिया। सच्चे पातशाह नूं इन्हें पहचान लिया ते कोल जाके मत्था टेक के कहिंदा महाराज आप जी ने मैनू पहचानिया। धन गुरु अमरदास कहने दुर्गो कला पहचानिया नहीं, जो तेरे नाल असी बचन कई साल पहला कीता है अज गुरु नानक दे घर दे खजाने दियां रहमतां भी साडे कोल ने جو تُو منگے گا تینوں دے دیاں گے. دس تینوں دنیاوی تن چاہیدا ہے کہ پرماتما دی بندگی چاہیدی ہے. جدو تُو پہلا ملیا سیں ادو ساڈے کول کلی دولت سی دنیا دی. اج ساڈے کول گرو نانک دی کیتی ہوئی کمائی دا نام دا خزانہ بھی ساڈے کول ہے. دس تینوں دولت چاہیدی ہے کہ نام؟ ایک منگ لے دونوں چوں. پنڈت درگو سن تو بعد سوچی پہ گیا. مہاراج گرو امرداس کہندے نے خاموش کیوں ہو گیا؟ تو منگ تیرے نال وعدہ کیتا سی پورا کر لگے. تو کہندا مہاراج میں سوچی اس کر کے پی گیا وا, میں تن منگا کہ نام منگا. ستگرو کہندے نے کیوں دبدا دا کیوں شکار ہو گئے؟ کہن لگا سچ اے وے سچے پاتشاہ, جے میں تواڈے کولوں منگ لاں گا تن, تن نال لوکاں وچ تاں بلے بلے ہو جائے گی, تن نال اس سنسار وچ بہت کچھ خریدیا جائے گا, پر سچ اے وے کہ تن دے نال پرماتما دے گھر وچ ٹوئی نہیں ملنی, تن دے نال پرمیشور دے گھر وچ تھاں نہیں. جے میں تن منگنا وا تے میرا اگا گواچ دے, اگا گواچ دا مطلب رب دا گھر نہیں ملدا, تے جے میں نام منگنا وا تے روپیے تو بنا مالکا لوکاں دی متھاجی کرنی پیندی اے, جے تن منگنا تے رب دا گھر نہیں ملدا, جے نام منگنا وا تے سماج وچ جین واسطے روٹی کتھوں کھاواں گا, مینوں سمجھ نہیں پیندی میں تیرے تو تن منگا کہ تیرے تو نام منگا. مہاراج ہس پئے, کہن لگے درگو اسی تینوں ہس کے کیا سی کہ تن منگ لے چاہے نام منگ لے, پر چیتے رکھی گرو نانک دے گھر دے خزانیاں وچ دونوں چیزاں نے. ایتھے آئے ہوئے نو دنیا دی دولت نال وی بھرپور کیتا جاندا ہے, تے جنوں دولت دتی جاندی ہے جے شبد دی کمائی وال لگ پئے تے اونوں نام دے خزانے نال وی بھرپور کیتا جاندا. دوویں چیزاں نے مینوں کوی سنتوکھ سنگھ دیاں سطراں گر پرتاپ سورج گرنتھ دیاں لکھیاں, او دے وچ پنڈت درگو کہندا ہے نام دہیں تن دہیں نہ جن کو. اے بھی کوئی زیادہ اوکھے ارتھ نہیں, بڑے سوکھے. نام دہیں تن دہیں نہ جن کو, تن بہین جن جگ نہ سہائے. تن تو بنا اس جگت وچ کسے نہیں پوچھنا کیونکہ آوت پئی آ خود دے جاہے. تن تو بنا تا روٹی پکنی نہیں. نام دے تن دے نہ جن کو, تن بہین جن جگ نہ سہائے. جو تن دےویں نام نہ دےویں, جے نام نہ دتا نام بنا جن جم پر جائے. نام تو بنا مالکا جمع دیا سٹا پہن گی. تم پہ کہی نہیں بنی آوے, میں کی تانو بول کے کہاں. جوں پاوے تیویں بنت بنائے, تانو جویں چنگا لگدا تسی رکھو, مینو سمجھ نہیں پیندی میں کی منگا. آ گرو کے سکھو, گرو امرداس دے تواریخی بول چیتے رکھو. مہاراج کہن لگے درگو جب لگ جیو تن بہ پاو, جنی دیر تک جوندا رہے گا تیرے گھر چ پیسے دی کدی کمی نہیں آئے, جا تینو بخشیا. ہن اگلی گل یاد رکھو, اگلی چیز بھی سانو مل جائے نا. جب لگ جیو تن بہ پاو, سمرو ست نام لولاو. جنہ تیرے کول تن ودے اونا تو گرو دے شبد دا ابھیاس بھی ودا دئی. جنہ تیرے کول تن ودے اونا تو نام جپنا بھی زیادہ شروع کر دئی. جنہ تیرے کول تن ودے اونے گرو دے لنگر دے پانڈے مانجنے بھی زیادہ شروع کر دئی. سچ اے وے گرمکھ پیارے کہندے سن کہ جنہ بندیاں نے پتنگاں اچیاں اڑانیاں ہون اونا نو ڈوراں بھی لمیاں رکھنیاں چاہی دیاں نے. جنہیں اپنی گڈی اچی اڑانی ہے او دے کول گرو دے شبد دی ڈور بھی لمی چاہی دی. او دے کول نیت نیم ہی ہووے, اس کول گرو دی پہ پاونی شبد دی کمائی ہووے. مہاراج جی نے کہا جب لگ جیو تن بہ پاو, ایک کام اگلا کری سمرو ست نام لب لاو. تن دے نال نال سمرن کری, نال ستگرو اگے بچن کردے نے کہ جب لگ جیو تن بہ پاو سمرو ست نام لب لاو. کہن لگے پن دان کہ لوک سدہ ہیں, انت کال جم نہ درشک ہیں. انتلے سمے جمع دے گھر چ نہیں جائے گا جے تن دے نال تو پرماتما دی بندگی بھی کرے گا. میں صرف اج اینا کو تھوڑا جا وستار چاں چلا گیا کہ چیتے رکھیو تن تو بنا کوئی کام نہیں جے چلدا. آ اینے وڈے ادارے نے, چاہے تسی گردوارے لے لو, ਤੁਸੀਂ ਆਪਣੇ ਕੰਮ ਕਾਰ ਲੈ ਲਓ। ਮੈਨੂੰ ਦੱਸੋ ਵੀ ਕਿਹੜਾ ਬੰਦਾ ਜਿਹੜਾ ਧਨ ਤੋਂ ਬਿਨਾਂ ਕਹਿੰਦਾ ਮੈਂ ਨਹੀਂ ਚੱਲਦਾ, ਮੇਰਾ ਧਨ ਤੋਂ ਬਿਨਾਂ ਸਰ ਜਾਏਗਾ। ਜਿਹੜੇ ਲੋਕ ਕਹਿੰਦੇ ਨੇ ਅਸੀਂ ਧਨ ਨਹੀਂ ਵਰਤਦੇ, ਅਸੀਂ ਹੱਥ ਹੀ ਨਹੀਂ ਲਾਉਂਦੇ, ਚੇਤੇ ਰੱਖਿਓ ਜਦੋਂ 60 ਲੱਖ ਦੀ ਗੱਡੀ ਤੇ ਬੈਠ ਕੇ ਜਾਂਦੇ ਨੇ ਉਹ ਗੱਡੀ ਵੀ ਤਾਂ ਰੁਪਈਆਂ ਨਾਲ ਹੀ ਆਈ ਹੈ ਨਾ, ਧਨ ਤੋਂ ਬਿਨਾਂ ਤਾਂ ਉਹ ਵੀ ਨਹੀਂ ਆ ਸਕੀ। ਜਿਹੜਾ ਤੇਲ ਪਾ ਕੇ ਆਪਾਂ ਚਾਹੁੰਦੇ ਹਾਂ ਗੱਡੀ ਚੋਂ ਵੀ ਤਾਂ ਪੈਸੇ ਨਾਲ ਹੀ ਆਇਆ। ਮੈਂ ਇੱਕ ਬੇਨਤੀ ਕਰਾਂਗਾ, ਮੈਂ ਆਰੰਭ ਚ ਕਿਹਾ ਜਿਹੜਾ ਮਕਾਨ ਧਾਰੀ ਹੈ ਨਾ ਉਹ ਬੰਦਾ ਕੋਈ ਵੀ ਹੋਵੇ ਦੌਲਤ ਤੋਂ ਬਿਨਾਂ ਉਹਦਾ ਗੁਜ਼ਾਰਾ ਨਹੀਂ। ਅੱਜ ਭਗਤ ਕਬੀਰ ਸਾਹਿਬ ਨੇ ਕਿਹਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਹ ਸ਼ਬਦ ਵੀ ਜੋ ਫਰਮਾਉਂਦੇ ਨੇ, ਗ੍ਰਹਿ ਸ਼ੋਭਾ ਜਾਕੇ ਰੇ ਨਾਹੀਂ, ਜਿਸ ਦੇ ਘਰ ਦੇ ਅੰਦਰ ਦੌਲਤ ਨਹੀਂ। ਸ਼ੋਭਾ ਦਾ ਅਰਥ ਕੀਤਾ ਸੀ ਧਨ, ਜਿਸ ਦੇ ਘਰ ਵਿੱਚ ਦੌਲਤ ਨਹੀਂ ਪੈਸਾ ਨਹੀਂ। ਆਵਤ ਪਹੀਆ, ਪਹੀਆ ਦਾ ਅਰਥ ਵੈਸੇ ਤਾਂ ਪਹੀਏ ਦਾ ਅਰਥ ਹੁੰਦਾ ਹੈ ਅੱਜ ਜਿਵੇਂ ਰੱਥ ਦਾ ਘੁੰਮਣ ਵਾਲਾ ਪਹੀਆ, ਕਾਰ ਦਾ ਪਹੀਆ ਇਹਦਾ ਮਤਲਬ ਜਿਹੜਾ ਚੱਕਰ ਕੱਟਦਾ। ਇੱਥੇ ਪਹੀਆ ਦਾ ਅਰਥ ਕਰਾਂਗੇ ਮਹਿਮਾਨ, ਪ੍ਰਾਹੁਣਾ, ਅਤਿਥੀ। ਜਿਸ ਦੇ ਘਰ ਅੰਦਰ ਦੌਲਤ ਨਹੀਂ ਉਸ ਘਰ ਦੇ ਵਿੱਚ ਆਇਆ ਹੋਇਆ ਮਹਿਮਾਨ, ਸੱਚ ਏਵੇ ਕਈ ਵਾਰ ਭੁੱਖਾ ਹੀ ਚਲਾ ਜਾਂਦਾ ਹੈ।
ਵਾਕ ਅੰਤਰ ਨਹੀਂ ਸੰਤੋਖ,
ਉਸ ਬੰਦੇ ਦੇ ਅੰਦਰ ਸੰਤੁਸ਼ਟ ਦਾ ਨਹੀਂ ਕੋਈ ਟਿਕਾਹ ਨਹੀਂ। ਵਿਚਾਰਾ ਜਿਸ ਬੰਦੇ ਦੇ ਕੋਲ ਦੌਲਤ ਨਹੀਂ,
ਬਿਨਾਂ ਸੁਹਾਗਣ ਲਾਗਾ ਦੋਖ,
ਤੇ ਮਾਇਆ ਤੋਂ ਬਿਨਾਂ ਸੱਚ ਏਵੇ ਕਿ ਕਈ ਵਾਰੀ ਉਸ ਬੰਦੇ ਨੂੰ ਦੋਸ਼ ਲੱਗਦਾ ਹੈ ਕਿ ਇਹ ਬੰਦਾ ਤਾਂ ਸੇਵਾ ਹੀ ਨਹੀਂ ਕਰ ਸਕਿਆ। ਮਹਾਰਾਜ ਕਹਿੰਦੇ ਨੇ ਉਹ ਆਪਣੇ ਆਪ ਨੂੰ ਕਈ ਵਾਰੀ ਹੀਣਾ ਸਮਝਦਾ ਹੈ।
ਧਨ ਸੁਹਾਗਣ ਮਹਾਪਵੇਤ,
ਕਬੀਰ ਸਾਹਿਬ ਕਹਿੰਦੇ ਨੇ ਧਨ ਸੁਹਾਗਣ, ਕਹਿੰਦੇ ਇਹ ਜਿਹੜੀ ਮਾਇਆ ਹੈ ਨਾ ਇਹਨੂੰ ਧਨ ਸੁਹਾਗਣ ਸ਼ਬਦ ਵਰਤਿਆ। ਕਹਿਣ ਲੱਗੇ ਇਹ ਬੜੀ ਪਵਿੱਤਰ ਹੈ, ਪਰ ਉਦੋਂ ਪਵਿੱਤਰ ਜਦੋਂ ਪਿਆਰਿਓ ਇਹ ਪਵਿੱਤਰ ਕਾਰਜ ਵਿੱਚ ਲੱਗਦੀ ਹੈ, ਉਦੋਂ ਸੱਚਮੁੱਚ ਇਹ ਪਵਿੱਤਰ ਹੈ। ਮੈਂ ਬੇਨਤੀ ਕਰਾਂ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਕਿ ਏਡੇ ਏਡੇ ਵੱਡੇ ਘਰ ਬਣਾਈ ਬੈਠਾ, ਇੱਕ ਦਿਨ ਤੂੰ ਜ਼ਮੀਨ ਥੱਲੇ ਦੱਬੇ ਜਾਣਾ, ਕਿਸੇ ਕੰਮ ਨਹੀਂ ਆਉਣੇ। ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉਪਰ ਜਾਮੈ ਘਾਸ, ਵੱਡਿਆਂ ਬੰਗਲਿਆਂ ਵਾਲਿਆ ਇੱਕ ਦਿਨ ਤੂੰ ਖਾਕ ਹੋ ਜਾਣਾ। ਕਿਤੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ, ਇਹ ਤੇਰੇ ਵੱਡੇ ਵੱਡੇ ਮਹਲ ਕਿਸੇ ਕੰਮ ਨਹੀਂ ਜੇ ਸਾਈਂ ਭੁੱਲ ਗਿਆ। ਤੇ ਦੂਜੇ ਪਾਸੇ ਉਸੀ ਮਟੀਰੀਅਲ ਦੇ ਬਣੇ ਹੋਏ ਘਰ ਨੇ, ਸਰਾਵਾਂ ਨੇ, ਉਹਨਾਂ ਬਾਰੇ ਮਹਾਰਾਜ ਕਹਿੰਦੇ ਨੇ ਕਿ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤਕ ਹੈ ਜੋ ਨਾਮ ਹਰ ਰਾਤੇ। ਗੁਰੂ ਰਾਮਦਾਸ ਦੇ ਬਚਨ, ਉਹਨਾਂ ਦਾ ਖਾਣਾ, ਉਹਨਾਂ ਦਾ ਪੀਣਾ, ਉਹਨਾਂ ਦਾ ਪਹਿਨਣਾ ਤੇ ਉਹਨਾਂ ਦੀ ਮਾਇਆ ਵੀ ਪਵਿੱਤਰ ਜਿਹੜੇ ਪਰਮਾਤਮਾ ਦੇ ਨਾਮ ਵਿਚ ਰਤੇ ਹੋਏ ਨੇ। ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤਕ ਹੈ ਜੋ ਨਾਮ ਹਰ ਰਾਤੇ, ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਕ ਹੈ। ਮੈਂ ਇੱਥੇ ਮਾਇਆ ਪਵਿੱਤ ਦੇ ਅਰਥ ਕਰਨ ਦੇ ਯਤਨ ਕਰ ਰਿਹਾ। ਧਨ ਸੁਹਾਗਣ ਮਹਾ ਪਵਿੱਤ, ਮੈਂ ਦੋ ਪ੍ਰਮਾਣ ਦਿੱਤੇ ਨੇ। ਇੱਕ ਹੈ ਕਿਤੀ ਕਾਮਨਾ ਧੌਲ ਕਰ, ਉਹ ਕਿਸੇ ਕੰਮ ਨਹੀਂ ਧੌਲਰ ਜਿਹੜੇ ਨੇ। ਪਰ ਦੂਜੇ ਪਾਸੇ ਮਹਾਰਾਜ ਕਹਿੰਦੇ ਉਹ ਮਹਲ ਉਹ ਸਰਾਵਾਂ ਧੰਤਾ ਯੋਗ ਪਵਿੱਤਰ ਨੇ ਜਿਨ੍ਹਾਂ ਵਿਚ ਬੰਦਗੀ ਕਰਨ ਵਾਲੇ ਆ ਕੇ ਰਾਤ ਨੂੰ ਠਹਿਰਦੇ। ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ ਜਿਨ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਜਿਹਦੇ ਘਰ ਵਿਚ ਮੰਨ ਲੋ ਰਾਤ ਨੂੰ ਬੰਦਗੀ ਕਰਨ ਵਾਲਾ ਰਹਿ ਗਿਆ, ਗੁਰੂ ਨਾਨਕ ਦਾ ਸਿੱਖ ਰਹਿ ਗਿਆ, ਲੋੜਵੰਦ ਰਹਿ ਗਿਆ, ਮਹਾਰਾਜ ਕਹਿੰਦੇ ਤੇਰਾ ਬੰਗਲਾ ਭਾਵੇਂ 5-10 ਮੰਜ਼ਿਲਾਂ ਵੀ ਹੋਵੇ, ਮੁਬਾਰਕ ਤੇਰਾ ਬੰਗਲਾ ਤੇ ਤੇਰੀ ਕੋਠੀ, ਘੱਟੋ ਘੱਟ ਬੰਦਗੀ ਕਰਨ ਵਾਲੇ ਰਾਤ ਨੂੰ ਆ ਕੇ ਟਿਕਦੇ ਤੇ ਹੈ ਨਾ, ਉਹ ਪਵਿੱਤਰ ਹੋ ਗਿਆ, ਮਟੀਰੀਅਲ ਉਸੇ ਦਾ ਬਣਿਆ ਹੈ। ਅੱਗੇ ਮਹਾਰਾਜ ਜੀ ਨੇ ਕਿਹਾ ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤਰ ਹੈ। ਤੁਰੇ ਜੀਨ ਖੁਰਗੀਰ ਸ਼ਬਦ ਘੋੜੇ, ਘੋੜਿਆਂ ਉੱਤੇ ਪਾਈ ਕੋਈ ਜੀਨ, ਘੋੜਿਆਂ ਤੇ ਪਾਈਆਂ ਕਾਠੀਆਂ, ਕਹਿੰਦੇ ਉਹਨਾਂ ਦੇ ਘੋੜੇ, ਉਹਨਾਂ ਦੇ ਘੋੜਿਆਂ ਦੀਆਂ ਕਾਠੀਆਂ, ਉਹਨਾਂ ਦੇ ਘੋੜਿਆਂ ਦੀ ਜੀਨ, ਉਹ ਵੀ ਪਵਿੱਤਰ ਹੈ। ਮਹਾਰਾਜ ਕੌਣ? ਕਹਿਣ ਲੱਗੇ ਜਿਨ੍ਹਾਂ ਘੋੜਿਆਂ ਦੇ ਉੱਪਰ ਬੰਦਗੀ ਕਰਨ ਵਾਲੇ ਸਿੱਖ ਸਾਧ ਸੰਤ ਚੜ ਜਾਤੇ, ਜਿੱਥੇ ਬੰਦਗੀ ਕਰਨ ਵਾਲੇ ਜਿਨ੍ਹਾਂ ਦੀ ਅਸਵਾਰੀ ਕਰਦੇ ਨੇ, ਸੱਚ ਇਹ ਵੀ ਉਹ ਘੋੜੇ ਤੇ ਘੋੜਿਆਂ ਦੀਆਂ ਕਾਠੀਆਂ ਵੀ ਪਵਿੱਤਰ। ਮੈਂ ਤਾਂ ਬੇਨਤੀ ਕਰ ਰਿਹਾ ਭਾਈ, ਕਬੀਰ ਸਾਹਿਬ ਕਹਿਣ ਲੱਗੇ ਮਾਇਆ ਤੂੰ ਤਾਨੇ ਬਈ, ਤੇ ਜਦੋਂ ਤੈਨੂੰ ਕੋਈ ਚੰਗੇ ਵਾਸਤੇ ਵਰਤਦਾ ਤੇ ਤੂੰ ਬਹੁਤ ਪਵਿੱਤਰ ਹੁੰਨੀ ਹੈ।
ਤਪੇ ਤਬੇ ਸਾਰਾ ਡੋਲਾ ਚੀਤਾ,
ਭਾਵੇਂ ਕੋਈ ਤਪਾ ਹੋਵੇ, ਭਾਵੇਂ ਕੋਈ ਤਪੀਸ਼ਰ ਹੋਵੇ, ਸੱਚ ਇਹਵੇ ਕਿ ਸਾਰਿਆਂ ਬੰਦਿਆਂ ਦਾ ਅੰਦਰ ਚਿੱਤ ਜਿਹੜਾ ਹੈ ਉਹ ਮਾਇਆ ਵਿੱਚ ਹੀ ਡੱਕੋ ਡੋਲੇ ਖਾਂਦਾ ਹੈ।
ਰਹਾਓ ਸੁਹਾਗਣਾ ਕਿਰਪਾਨ ਕੇ ਪੋਤੇ।
ਅੱਗੇ ਫਿਰ ਇਹਦੀ ਥੋੜੀ ਜੀ ਹੋਰ ਖੋਲਣ ਲੱਗੇ ਨੇ ਕਬੀਰ ਸਾਹਿਬ, ਕਹਿੰਦੇ ਸੁਹਾਗਣ ਕਿਰਪਨ ਕੀ ਪੂਤੀ। ਜਿਹੜਾ ਕੰਜੂਸ ਬੰਦਾ ਹੈ ਨਾ, ਚੇਤੇ ਰੱਖਿਓ ਉਹਦੀ ਇਹ ਪੁੱਤਰੀ ਬਣ ਜਾਂਦੀ। ਗੱਲ ਸੁਣਿਓ, ਪੂਤੀ ਮਤਲਬ ਧੀ। ਜਿਵੇਂ ਇੱਕ ਬੰਦਾ ਆਪਣੀ ਬੇਟੀ ਦੀ ਆਪਣੀ ਧੀ ਦੀ ਸੰਭਾਲ ਕਰਦਾ, ਕਹਿੰਦੇ ਕੰਜੂਸ ਬੰਦਾ ਇਹਨੂੰ ਧੀ ਦੀ ਤਰ੍ਹਾਂ ਸੰਭਾਲਦਾ, ਇਹਨੂੰ ਖਰਚਣ ਵਾਸਤੇ ਤਿਆਰ ਨਹੀਂ। ਕੰਜੂਸ ਬੰਦੇ ਵਾਸਤੇ ਮਾਨੋ ਇੱਕ ਬੇਟੀ ਦੀ ਤਰ੍ਹਾਂ ਹੈ।
ਸੇਵਕ ਤਾਜਾ ਜਗਤ ਸਿਓ ਸੋਤੇ।
ਤੇ ਜਦੋਂ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਕੋਈ ਸੇਵਕ ਮਿਲਦਾ, ਉਹਨੂੰ ਤਜ ਕੇ ਉਹਨੂੰ ਛੱਡ ਕੇ ਇਸ ਸੰਸਾਰ ਦੇ ਵਿੱਚ ਅਭੇਦ ਹੁੰਦੀ ਹੈ, ਸੰਸਾਰੀ ਲੋਕਾਂ ਵਿੱਚ ਖਚਤ ਹੁੰਦੀ ਹੈ।
ਸਾਧੂ ਕਾ ਠਾਂਦੇ ਦਰਬਾਰ।
ਹਾਂ, ਅਗਲੀ ਗੱਲ ਭਗਤ ਸਾਹਿਬ ਕਹਿ ਰਹੇ ਨੇ, ਬੰਦਗੀ ਕਰਨ ਵਾਲਾ ਸਾਧੂ, ਸਾਧੂ ਕਹਿ ਠਾਡੀ, ਠਾਡੀ ਦਾ ਅਰਥ ਖੜੀ ਹੋ ਗਈ, ਦਰਬਾਰ ਉਹਦੇ ਬੂਹੇ ਦੇ ਸਾਹਮਣੇ ਉਹਦੇ ਦਰਬਾਰ ਵਿਚ। ਕਹਿੰਦੇ ਉਹੀ ਮਾਇਆ ਜਿਹੜੀ ਜੇ ਉਹਨੂੰ ਕਿਰਪਨ ਧੀ ਸਮਝਦਾ, ਉਹੀ ਦੌਲਤ ਜਿਹਦੇ ਪਿੱਛੇ ਲੋਕ ਭੱਜਦੇ ਨੇ, ਕਹਿਣ ਲੱਗੇ ਇਹ ਸਾਧੂ ਦੇ ਦਰਬਾਰ ਅੱਗੇ ਹੱਥ ਜੋੜ ਕੇ ਖਲੋ ਜਾਂਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਸਾਧੂ ਦੇ ਬੂਹੇ ਅੱਗੇ, ਗੁਰੂ ਦੇ ਦਰਵਾਜੇ ਅੱਗੇ ਇਹ ਦੌਲਤ ਹੱਥ ਜੋੜ ਕੇ ਖਲੋਤੀ ਹੈ।
ਸਾਰਾ ਨਾ ਤੇਰੇ ਮੋਹ ਕਾਉ ਨਿਸਤਾਰ।
ਇਹ ਮਾਇਆ ਸਾਧੂ ਦੇ ਦਰ ਤੇ ਖਲੋ ਕੇ, ਗੁਰੂ ਦੇ ਦਰ ਤੇ ਖਲੋ ਕੇ ਕਹਿੰਦੀ ਹੈ ਕਿ ਮੈਂ ਤੇਰੀ ਸ਼ਰਨ ਵਿਚ ਆਈ ਹਾਂ, ਲੋਕ ਮੈਨੂੰ ਮਾੜੇ ਚ ਵਾਸਤੇ ਵੀ ਵਰਦੇ ਨੇ, ਮੇਰਾ ਨਿਸਤਾਰਾ ਕਰ, ਮੇਰਾ ਪਾਰ ਉਤਾਰਾ ਤਾਂ ਹੋਣਾ ਸਤਿਗੁਰੂ ਜੇ ਤੂੰ ਮੈਨੂੰ ਸਹੀ ਕਾਰਜ ਵਾਸਤੇ ਆਪਣੇ ਘਰ ਵਿਚ ਵਰਤ ਲਏਗਾ। ਇਹਦਾ ਮਤਲਬ ਕਿ ਮਾਇਆ ਦਾ ਵੀ ਭਲਾ ਹੁੰਦਾ ਜਦੋਂ ਕੋਈ ਬੰਦਾ ਗੁਰੂ ਦਰ ਤੇ ਲੋੜਵੰਦ ਦੀ ਮਦਦ ਲਈ ਕਿਸੇ ਦੀ ਸੇਵਾ ਸੰਭਾਲ ਵਾਸਤੇ ਇਸ ਦੌਲਤ ਨੂੰ ਖਰਚਦਾ ਹੈ।
ਸੁਹਾਗਣ ਹੈ ਅਤ ਸੁੰਦਰੀ।
ਹੁਣ ਮਹਾਰਾਜ ਕਹਿੰਦੇ ਦੇਖੋ ਇਹ ਸੋਹਣੀ ਬੜੀ ਇਸ ਅਤ ਸੁੰਦਰੀ ਦਰ ਤੇ ਅਤ ਦੀ ਸੁਆਪਣ ਵਾਲੀ ਹੈ ਤਾਂ ਸੱਚੀ ਮੁੱਚੀ ਜਿਹੜੀ ਆ ਚੇਤਨ ਮਾਇਆ ਅਤ ਦੀ ਸੁੰਦਰੀ ਹੈ ਨਾ, ਕਿੰਨੀਆਂ ਚਮਕਾਂ ਦਮਕਾਂ ਦਿਖਾਉਂਦੀ। ਇਹ ਜਿਹਦੇ ਕੋਲ ਪੈਸਾ ਉਹੀ ਹੈ ਨਾ। ਹੁਣ ਤੁਸੀਂ ਦੇਖੋ ਮਾਇਆ ਕਿਵੇਂ ਕੌਤਕ ਵਰਤਾਉਂਦੀ ਹੈ। ਜਿਸ ਬੰਦੇ ਕੋਲ ਦੌਲਤ ਹੈ ਉਹਨਾਂ ਦੇ ਨਿਆਣੇ ਮੈਨੂੰ ਬਖਸ਼ ਦਿਆ ਜੇ, ਉਹਨਾਂ ਦੇ ਪਰਿਵਾਰ ਦੇ ਜੀ ਕਿਸੇ ਫੰਕਸ਼ਨ ਵਿਚ ਵੀ ਚਲੇ ਜਾਣ ਨਾ, ਤੇ ਜਿੰਨੇ ਘੰਟੇ ਰਹਿਣ ਓਨੇ ਘੰਟਿਆਂ ਵਿਚ ਹੀ ਕੱਪੜੇ ਬਦਲੀ ਜਾਂਦੇ ਨੇ। ਇਹ ਸੋਹਣੀ ਹੈ ਨਾ ਫਿਰ ਚਮਕ ਚਮਕਾਰੇ ਦਿਖਾਉਂਦੀ ਹੈ। ਤੇ ਗਰੀਬ ਬੰਦਾ ਕੱਤੇ ਦਾ ਮਹੀਨਾ ਸ਼ੁਰੂ ਹੁੰਦਾ ਨਾ, ਉਹ ਕਹਿੰਦਾ ਇੱਕ ਵਾਰੀ ਜਾ ਕੇ ਕੱਪੜੇ ਮੋਟੇ ਖਰੀਦ ਲਿਆਓ, ਸਿਆਲ ਚੰਗਾ ਨਿਕਲ ਜਾਏਗਾ। ਕਹਿਣ ਲੱਗੇ ਚਮਤਕਾਰ ਬੜਾ ਦਿਖਾਉਂਦੀ ਏ, ਹੈ ਬੜੀ ਸੋਹਣੀ ਤੇ ਸੁਹਾਗਣ ਸਭ ਦੇ ਮਨ ਨੂੰ ਮੋਹਣ ਵਾਲੀ ਹੈ।
ਪਾਗਲੇ ਵਾਰਾ ਛਨਕ ਛਨ ਹਰੀ।
ਅਗਲਾ ਬਚਨ ਕਿਆ, ਪੱਗ ਨੇਵਰ ਛਨਕ ਛਨ ਹਰੀ। ਪੱਗ ਦਾ ਅਰਥ ਹੈ ਪੈਰ, ਤੇ ਨੇਵਰ ਦਾ ਅਰਥ ਹੈ ਪਾਜੇਬਾਂ ਜਾਂ ਝਾਂਜਰਾਂ। ਸ਼ਬਦ ਕਰ ਲਈਏ ਸੌਖੇ ਅਰਥ ਲੱਗਣਗੇ। ਕਹਿੰਦੇ ਇਹ ਜਿਹੜੀ ਮਾਇਆ ਸੋਹਣੀ ਬੜੀ ਏ, ਤੇ ਜਿਵੇਂ ਕਿਸੇ ਨੇ ਆਪਣੇ ਪੈਰ ਚ ਪਾਈਆਂ ਹੋਣ ਝਾਂਜਰਾਂ, ਤੇ ਉਹ ਝਾਂਜਰਾਂ ਦੀ ਛਨਕਾਰ ਪੈਂਦੀ ਜਿੱਧਰ ਉਹ ਜਾਂਦੀ ਏ। ਬੀਬੀ ਜਿਨੇ ਝਾਂਜਰਾਂ ਪਾਈਆਂ ਜਾਂ ਕਿਸੇ ਨੇ ਪਾਈਆਂ, ਉਹ ਜਿੱਧਰ ਜਾਂਦੇ ਨੇ ਪੈਰ ਉਹ ਛਨਕ ਛਨਕ ਕਰਦੇ ਜਾਂਦੇ ਨੇ। ਕਹਿਣ ਲੱਗੇ ਹੈ ਬੜੀ ਸੋਹਣੀ ਮਾਇਆ, ਇਹ ਜਿੱਧਰ ਵੀ ਜਾਂਦੀ ਏ ਬਸ ਸੱਚੀ ਗੱਲ ਇਹ ਝਾਂਜਰਾਂ ਦੀ ਤਰ੍ਹਾਂ ਛਨਕਾਰਾਂ ਹੀ ਪਾਈ ਜਾਂਦੀ ਹੈ। ਚਾਰ ਚੁਫੇਰੇ ਇਹਦੀ ਛਨਕਾਰ ਦੀ ਆਵਾਜ਼ ਸੁਣਾਈ ਦਿੰਦੀ ਹੈ।
ਜੋ ਲਗ ਪ੍ਰਾਨ ਤਉ ਲਗ ਸੰਗੇ।
ਜਿੰਨੀ ਦੇਰ ਤੱਕ ਬੰਦੇ ਦੇ ਪ੍ਰਾਨ ਨੇ, ਇਸ ਗੱਲ ਨੂੰ ਫਿਰ ਸਮਝਿਓ, ਓਨੀ ਦੇਰ ਤੱਕ ਇਹ ਨਾਲ ਚੱਲੇਗੀ। ਜਿਉਂਦੇ ਜੀ ਬੰਦੇ ਦੇ ਨਾਲ ਤੁਰ ਜਾਈਏ, ਇਹ ਚ ਕੋਈ ਸ਼ੱਕ ਨਹੀਂ। ਜਿੱਥੇ ਲੋੜ ਪੈਂਦੀ ਬੰਦਾ ਦੌਲਤ ਨੂੰ ਵਰਤਦਾ, ਤੇ ਮੇਰੇ ਸਤਿਗੁਰਾਂ ਨੇ ਸ਼ਾਇਦ ਇਸੇ ਕਰਕੇ ਇਹਦੇ ਲਈ ਇੱਕ ਸ਼ਬਦ ਵਰਤਿਆ ਗੁਜਰਾਨ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਸੀ ਨਾ ਕਿ ਆ ਤੁਸੀਂ ਇੰਨੀ ਦੌਲਤ ਧਨ ਪਦਾਰਥ, ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਦੌਲਤ ਗੁਜਰਾਨ ਹੈ। ਗੁਜਰਾਨ ਦਾ ਅਰਥ ਨਿਭਣ ਵਾਲਾ ਨਹੀਂ, ਯਾਦ ਰੱਖਿਓ। ਗੁਜਰਾਨ ਦਾ ਅਰਥ ਹੈ ਜਿਹੜਾ ਗੁਜ਼ਰ ਜਾਣਾ ਹੈ, ਗੁਜ਼ਰਾਨ ਦਾ ਅਰਥ ਹੈ ਜੋ ਲੰਘ ਰਿਹਾ ਹੈ। ਜਿਵੇਂ ਅਸੀਂ ਕਈ ਵਾਰੀ ਕੋਈ ਪੁੱਛੇ ਵੀ ਕੀ ਹਾਲ ਹੈ, ਅਸੀਂ ਕਹਿੰਦੇ ਹਾਂ ਚੰਗਾ ਹੀ ਸਮਾਂ ਗੁਜ਼ਰਦਾ ਪਿਆ, ਇਹਦਾ ਮਤਲਬ ਲੰਘਦਾ ਪਿਆ। ਮਹਾਰਾਜ ਜੀ ਨੇ ਸ਼ਬਦ ਗੁਜ਼ਰਾਨ ਵਰਤਿਆ ਕਿ ਦੌਲਤ ਗੁਜ਼ਰਾਨ ਹੈ, ਇਹ ਨਿਭਣ ਵਾਲੀ ਨਹੀਂ, ਪਰ ਜਿੰਨੀ ਦੇਰ ਤੱਕ ਬੰਦਾ ਜਿਉਂਦਾ ਗੁਜ਼ਰੇ ਹੋਏ ਸਮੇਂ ਦੇ ਨਾਲ ਨਾਲ ਗੁਜ਼ਰਾਨ ਦੌਲਤ ਬੰਦੇ ਦੀ ਸਹਾਇਕ ਬਣਦੀ, ਇਹ ਮਦਦ ਕਰਦੀ ਹੈ ਜਿਉਂ ਜਿਉਂ ਸਮਾਂ ਗੁਜ਼ਰਦਾ ਹੈ। ਪਰ ਮਹਾਰਾਜ ਕਹਿ ਰਹੇ ਨੇ ਕਿ ਦੇਖੋ ਜਿੰਨੀ ਦੇਰ ਤੱਕ ਪ੍ਰਾਣ ਨੇ ਓਨੀ ਦੇਰ ਤੱਕ ਇਹ ਪ੍ਰਾਣਾਂ ਦੇ ਨਾਲ ਬੰਦੇ ਦੇ ਸ਼ਰੀਰ ਦੇ ਨਾਲ ਇਹ ਦੌਲਤ ਰਹਿੰਦੀ ਹੈ।
ਨਾ ਹੈ ਤਾਂ ਚੱਲੇ ਬੇਗ ਉੱਠ ਨੰਗੇ,
ਬਸ ਜਦੋਂ ਬੰਦੇ ਦੇ ਪ੍ਰਾਣ ਨਿਕਲੇ ਉਹਨੇ ਕਿਹਾ ਚੱਲ ਵੀ ਮੈਂ ਤਾਂ ਜਿਉਂਦੇ ਜੀ ਤੇਰੀ ਸਾਂ, ਪ੍ਰਾਣ ਨਿਕਲਣ ਦੀ ਦੇਰ ਏ। ਕਹਿੰਦੇ ਜਿਵੇਂ ਕੋਈ ਬੰਦਾ ਕਾਹਲੀ ਚ ਨੰਗੇ ਪੈਰ ਭੱਜਦਾ ਹੈ, ਸੱਚ ਇਹ ਵੇ ਕਿ ਦੌਲਤ ਇਸ ਤਰ੍ਹਾਂ ਬੰਦੇ ਮਰੇ ਹੋਏ ਨੂੰ ਛੱਡ ਕੇ ਦੌੜਦੀ ਜਿਵੇਂ ਨੰਗੇ ਪੈਰ ਕੋਈ ਦੌੜਦਾ, ਨਾਲ ਤਾਂ ਨਹੀਂ ਨਾ ਜਾਂਦੀ। ਫਿਰ ਮੇਰੀ ਬੇਨਤੀ ਸੁਣਿਓ, ਸਤਿਗੁਰੂ ਨੇ ਬਾਣੀ ਚ ਇੱਕ ਬਚਨ ਕਿਹਾ, ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲਾਖ ਕਰੋੜ। ਜਿਉਂਦੇ ਤੇ ਨਾਲ ਸੀ ਲੱਖਾਂ ਕਰੋੜਾਂ, ਪਰ ਜਦੋਂ ਬੰਦਾ ਚੱਲਣ ਲੱਗਾ ਤੇ ਮਹਾਰਾਜ ਕਹਿੰਦੇ ਨੇ ਉਹ ਸ਼ਾਹੂਕਾਰ ਦੇ ਪੇਟ ਦੇ ਦੁਆਲੇ ਲੱਕ ਦੇ ਦੁਆਲੇ ਵਾਂਸਲੀ ਵੱਜੀ ਸੀ। ਪੁਰਾਣੇ ਸਮੇਂ ਵਾਂਸਲੀ ਚ ਸੋਨੇ ਦੀਆਂ ਮੋਹਰਾਂ ਪਾ ਕੇ ਲੱਕ ਨਾਲ ਬੰਨ ਲੈਂਦੇ ਸਨ। ਵਾਂਸਲੀ ਵੱਜੀ ਜਿਹਨੂੰ ਮਹਾਰਾਜ ਨੇ ਸ਼ਬਦ ਵਰਤਿਆ ਲੰਗੋਟੀ, ਉਹ ਲੱਕ ਦੇ ਦੁਆਲੇ ਬੰਨੀ ਤੇ ਜਦੋਂ ਪ੍ਰਾਣ ਨਿਕਲੇ ਪਰਿਵਾਰ ਨੇ ਕਹਿ ਦਿੱਤਾ ਤਾਂ ਪੂਰਾ ਹੋ ਗਿਆ। ਕਹਿਣ ਲੱਗੇ ਹੁਣ ਇੱਕ ਕੰਮ ਕਰੋ, ਲੋਕਾਂ ਦੇ ਆਉਣ ਤੋਂ ਪਹਿਲਾਂ ਇਹਦਾ ਇਸ਼ਨਾਨ ਤਾਂ ਕਰਾਉਣਾ ਬਾਬੇ ਆਪਣੇ ਦਾ, ਇਹਦੇ ਲੱਕ ਨੂੰ ਚੰਗੀ ਤਰ੍ਹਾਂ ਫੋਲ ਲਵੋ, ਜਿਹੜੀ ਰੁਪਈਆਂ ਵਾਲੀ ਬਾਂਸਲੀ ਨਾਲ ਬੰਨੀ ਉਹ ਪਹਿਲਾਂ ਖੋਲ ਕੇ ਰੱਖ ਲੋ, ਲੋਕਾਂ ਨੂੰ ਪਤਾ ਨਾ ਲੱਗ ਜਾਏ। ਮਹਾਰਾਜ ਨੇ ਕਿਹਾ ਵੀ ਦੇਖ ਭਲਿਓ, ਇਹ ਜਦੋਂ ਪ੍ਰਾਣ ਨਿਕਲੇ ਨਾ ਤੇ ਘਰ ਦੇ ਜੀਆਂ ਨੀ ਤੇਰੇ ਸਰੀਰ ਤੋਂ ਵਾਹ ਕਰਦੇ ਨੀ। ਕਬੀਰ ਕੌਡੀ ਕੌਡੀ ਜੋਰ ਕੇ ਜੋਰੈ ਲਾ ਕਰੋੜ, ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋ। ਇਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਤੋ ਤਨ ਤਿਆਗਤ ਹੀ ਸੁਣ ਰੇ ਜਦ ਪ੍ਰੇਤ ਬਖਾਨ ਤਰਿਆ ਭੱਜ ਜੈ ਹੈ, ਪੁੱਤਰ ਕਲੱਤਰ ਸੁਮਿੱਤਰ ਸਖਾ ਇਹ ਬੇਗ ਨਕਾਰੋ ਆਇਸ ਦੇਖ ਹੈ, ਪੌਣ ਭੰਡਾਰ ਧਰਾ ਗੜ ਜੇਤਕ ਛਾੜਤ ਪ੍ਰਾਣ ਬੇਗਾਨ ਕਹਿ ਕਹਿ। ਜੋ ਕੁਝ ਤੇਰੇ ਕੋਲ ਹੋਵੇਗਾ ਪ੍ਰਾਣ ਨਿਕਲਣ ਦੀ ਦੇਰ ਕਹਿ, ਉਸੇ ਵੇਲੇ ਕਹਿ ਦਿੱਤਾ ਕਿ ਛੱਡ ਕੇ ਚਲੀ ਗਈ। ਜਿੰਨੀ ਦੇਰ ਤੱਕ ਪ੍ਰਾਣ ਓਨੀ ਦੇਰ ਤੱਕ ਇਹ ਸਾਥ ਕਹਿ, ਤੇ ਪਿਆਰਿਓ ਜਦੋਂ ਪ੍ਰਾਣ ਹੀ ਨਿਕਲ ਗਏ, ਮੈਂ ਆ ਕੇ ਦੇਖਣਾ ਮੇਰੇ ਕੋਲ ਗੱਡੀਆਂ ਕਿੰਨੀਆਂ, ਮੈਂ ਆ ਕੇ ਦੇਖਣਾ ਆਪਾਂ ਵੀ ਆਪਣੇ ਬੱਚਿਆਂ ਦਾ ਕੀ ਹੈ, ਆਪਣੇ ਪਰਿਵਾਰ ਦਾ ਕੀ, ਜਿਹੜਾ ਮੈਂ ਘਰ ਬਣਾਇਆ ਸੀ ਉਹਦਾ ਕੀ ਹੈ। ਹਾਂ ਬਸ ਇਹ ਸਾਰੀਆਂ ਖੇਡਾਂ, ਜਿੰਨੀ ਦੇਰ ਤੱਕ ਪ੍ਰਾਣ ਚੱਲਦੇ ਨੇ, ਘਰ ਨੇ, ਗੱਡੀਆਂ ਨੇ, ਕੋਠੀਆਂ ਨੇ, ਕਾਰਾਂ ਨੇ, ਬਿਜਨਸ ਕਹਿ, ਜਦੋਂ ਪ੍ਰਾਣ ਨਿਕਲਿਆ ਕਬੀਰ ਸਾਹਿਬ ਕਹਿੰਦੇ ਉਦੋਂ ਇਹਨੇ ਸਾਥ ਛੱਡ ਦਿੱਤਾ ਹੈ।
ਭਵਨ ਤਰਾਲੀਆ,
ਹਜ਼ੂਰ ਕਹਿੰਦੇ ਤਿੰਨਾਂ ਭਵਨਾਂ ਦੇ ਲੋਕਾਂ ਨੂੰ ਇਸ ਸੁਹਾਗਨ ਨੇ ਠੱਗਿਆ ਹੋਇਆ। ਸੁਰਗ ਮੱਛ ਪਿਆਲੇ ਜਿਹੜੇ ਤਿੰਨ ਲੋਕ ਨੇ, ਇਹਨਾਂ ਤਿੰਨਾਂ ਭਵਨਾਂ ਨੂੰ ਮਾਇਆ ਠੱਗਣ ਵਾਲੀ ਹੈ।
ਦਸ ਅੱਠ ਪ੍ਰਾਣ ਤੀਰਥ ਰਸ ਕੀਆ,
ਇੱਥੇ ਸ਼ਬਦ ਨੇ ਦਸ ਅੱਠ ਪੁਰਾਣ ਤੀਰਥ ਰਸ ਕੀਆ, ਦਸ ਤੇ ਅੱਠ ਅਠਾਰਾਂ, ਅਠਾਰਾਂ ਪੁਰਾਣ ਪੜਨ ਵਾਲੇ ਜਿਹੜੇ ਵਿਦਵਾਨ ਨੇ ਤੇ ਜਿਹੜੇ ਬੰਦੇ ਤੀਰਥਾਂ ਤੇ ਵੀ ਬੈਠੇ ਨੇ, ਤੀਰਥ ਦਾ ਅਰਥ ਹੈ ਧਰਮ ਸਥਾਨ ਤੇ ਬੈਠੇ, ਕਿਉਂ ਸਾਰਿਆਂ ਨੂੰ ਮਾਇਆ ਨੇ ਆਪਣੇ ਅੰਦਰ ਹੀ ਕੀਤਾ ਹੋਇਆ ਹੈ। ਕਹਿੰਦੇ ਬੜੀ ਤੇਜ, ਮੈਂ ਅੱਗੇ ਅਰਜ਼ ਕੀਤੀ ਕਿ ਪੈਰ ਚ ਪਾਈ ਹੋਵੇ ਝਾਂਜਰ, ਜਿੱਧਰ ਪੈਰ ਤੁਰੇਗਾ ਉਧਰ ਝਾਂਜਰ ਦੀ ਛਨਕਾਰ ਜਾਏਗੀ। ਕਹਿਣ ਲੱਗੇ ਇਸੇ ਤਰ੍ਹਾਂ ਇਹ ਵੀ ਪੈਰਾਂ ਵਿਚ ਝਾਂਜਰਾਂ ਪਾਈ ਬੈਠੀਏ, ਜਿੱਧਰ ਤੁਰਦੀ ਇਹਦੇ ਪਿੱਛੇ ਵਿਦਵਾਨ ਵੀ ਤੁਰਿਆ ਫਿਰਦਾ, ਇਹਦੇ ਪਿੱਛੇ ਤੀਰਥ ਇਸ਼ਨਾਨੀ ਵੀ ਤੁਰਿਆ ਬੈਠਾ। ਅਠਾਰਾਂ ਪੁਰਾਣਾ ਪ੍ਰਾਣ ਪੜਨ ਵਾਲੇ ਤੀਰਥਾਂ ਤੇ ਰਹਿਣ ਵਾਲੇ, ਉਹਨਾਂ ਨੂੰ ਵੀ ਆਪਣੇ ਵਸ ਵਿਚ ਕੀਤਾ ਹੈ।
ਬ੍ਰਹਮਾ ਬੇਸਨ ਮਹੇਸ਼ਰ ਬੇਦੇ,
ਕੀ ਬ੍ਰਹਮਾ ਜੀ ਉਹਨਾਂ ਨੂੰ ਵੀ ਦੌਲਤ ਨੇ ਛੱਲ ਲਿਆ, ਮਹੇਸ਼ਰ ਸ਼ਿਵ ਜੀ ਨੂੰ ਵੀ ਠੱਗ ਲਿਆ, ਵਿਸ਼ਨੂੰ ਜੀ ਨੂੰ ਵੀ ਠੱਗ ਲਿਆ। ਹੁਣ ਆਪਾਂ ਕਹਾਂਗੇ ਰੁਪਈਆ ਕਰਕੇ ਨਹੀਂ, ਸਾਰਿਆਂ ਦੇ ਸਬੰਧ ਵਿਚ ਆਉਂਦਾ ਬ੍ਰਹਮਾ ਜੀ ਆਪਣੀ ਲੜਕੀ ਉੱਤੇ ਮੋਹਿਤ ਹੋ ਜਾਂਦੇ ਨੇ, ਚੇਤਨ ਮਾਇਆ ਹੈ ਨਾ, ਠੱਗ ਕੇ ਲੈ ਗਈ। ਵਿਸ਼ਨੂੰ ਜੀ ਉਹ ਵੀ ਅਸੀਂ ਦੇਖਦੇ ਹਾਂ, ਜਲੰਧਰ ਦੈਨ ਦੀ ਪਤਨੀ ਜਾਂ ਮਹੇਸ਼ ਦੀ ਗੱਲ ਕਰਨੇ ਖਾਂ ਤੇ ਮੋਹਣੀ ਅਵਤਾਰ ਪਿੱਛੇ, ਅਸਲ ਚ ਇਹ ਦੇਵਤਿਆਂ ਨੂੰ ਵੀ ਮਾਇਆ ਨੇ ਛੱਲਿਆ। ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਤੇ ਕਬੀਰ ਸਾਹਿਬ ਨੇ ਕਿਹਾ ਕਿਉਂਕਿ ਸੁਣਨ ਵਾਲਾ ਮਤਾ ਕੋਈ ਕਹਿ ਜਾ ਕਿਸੇ ਦੇ ਧਰਮ ਨੂੰ ਚੋਟ। ਮਹਾਰਾਜ ਕਹਿੰਦੇ ਨੇ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿਚ ਮਾਇਆ ਕਾਰ ਕਮਾਈ। ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਇਨ੍ਹਾਂ ਤਿੰਨਾਂ ਨੂੰ ਵੀ ਮਾਇਆ ਨੇ ਆਪਣੇ ਵਸ ਕੀਤਾ ਹੈ।
ਵੱਡੇ ਭੂਪਤ ਰਾਜੇ ਹੈ ਸਿੱਧੇ,
ਇਹ ਵੀ ਮਾਇਆ ਚ ਵਿਧੇ ਪਏ ਨੇ। ਵੱਡੇ ਵੱਡੇ ਭੂਪਤ, ਭੂ ਦਾ ਅਰਥ ਹੁੰਦਾ ਜ਼ਮੀਨ, ਪਤ ਦਾ ਅਰਥ ਹੈ ਮਾਲਕ। ਵੱਡੇ ਵੱਡੇ ਜ਼ਮੀਨਾਂ ਦੇ ਮਾਲਕ ਜਿਹੜੇ ਰਾਜੇ ਮਹਾਰਾਜੇ ਨੇ ਉਹਨਾਂ ਨੂੰ ਵੀ ਦੌਲਤ ਨੇ ਆਪ ਛੇਦਿਆ ਹੋਇਆ ਹੈ।
ਸੁਹਾਗਨ ਉਰਵਾਰ ਨਾ ਪਾਰ,
ਮਹਾਰਾਜ ਕਹਿੰਦੇ ਨੇ ਮਾਇਆ ਤੇਰਾ ਵੀ ਉਰਵਾਰ ਵਾਰ ਕਿਸੇ ਨੀ ਪਾਇਆ, ਤੇਰਾ ਅੰਤ ਕਿਸੇ ਨੀ ਪਾਇਆ, ਤੂੰ ਹੀ ਅਨੇਕਾਂ ਤਰ੍ਹਾਂ ਦੇ ਕੌਤਕ ਤੇ ਲੀਲਾ ਕਰਦੀ ਹੈ।
ਪਾਂਚ ਨਾਰਦ ਕਾ ਸੰਗ ਵਿਦਵਾਰ,
ਫਿਰ ਪਾਂਚ ਨਾਰਦ ਕਾ ਸੰਗ ਵਿਦਵਾਰ। ਅਸਲ ਚ ਨਾਰਦ ਜੀ ਬ੍ਰਹਮਾ ਜੀ ਦੇ ਬੇਟੇ ਨੇ। ਉਨ੍ਹਾਂ ਬਾਰੇ ਇਕ ਗੱਲ ਇਹ ਵੀ ਪ੍ਰਚਲਿਤ ਹੈ, ਉਹ ਦੇਵਤਿਆਂ ਤੇ ਮਨੁੱਖਾਂ ਦੇ ਵਿਚ ਵਿਖਾਦ ਖੜਾ ਕਰਾਈ ਰੱਖਦੇ ਨੇ, ਕਲੇਸ਼ ਪਵਾਈ ਰੱਖਦੇ ਨੇ। ਜਿਵੇਂ ਚੁਗਲੀ ਸ਼ਬਦ ਵੀ ਆਪਾਂ ਵਰਤਨੇ, ਚੁਗਲੀ ਕਰਦੇ ਨੇ। ਕਹਿੰਦੇ ਨੇ ਆਹ ਜਿਹੜੇ ਪਾਂਚ ਨਾਰਦ, ਇਹਦਾ ਅਰਥ ਹੈ ਪੰਜ ਗਿਆਨ ਇੰਦਰੇ। ਸਾਰੇ ਟੀਕਾਕਾਰਾਂ ਨੇ ਤਕਰੀਬਨ ਪੰਜ ਗਿਆਨ ਇੰਦਰੀ ਅਰਥ ਕੀਤਾ। ਆਹ ਜਿਹੜੇ ਪੰਜ ਗਿਆਨ ਇੰਦਰੇ ਨੇ, ਇਨ੍ਹਾਂ ਨੂੰ ਵੀ ਤਾਂ ਮਾਇਆ ਨੇ ਆਪਣੇ ਵਿਚ ਆਕਰਸ਼ਿਤ ਕੀਤਾ, ਖਚਿਤ ਕੀਤਾ ਹੈ।
ਪਾਂਚ ਨਾਰਦ ਕੇ ਮਿਟਵੇ ਫੂਟੇ,
ਜਿਸ ਉਪਰ ਗੁਰੂ ਦੀ ਕਿਰਪਾ ਹੋ ਜਾਏ, ਪਾਂਚ ਨਾਰਦ ਕੇ ਮਿਟਵੇ, ਇਹ ਸ਼ਬਦ ਮਿੱਟੀ ਤੋਂ ਮਿਟਵੇ, ਮਿਟਵੇ ਦਾ ਅਰਥ ਮਿੱਟੀ ਦੇ ਬਣੇ ਹੋਏ ਭਾਂਡੇ, ਮਿਟਵੇ ਦਾ ਅਰਥ ਕਿ ਆਹ ਜਿਹੜੇ ਗਿਆਨ ਇੰਦਰੇ ਨੇ, ਪੰਜ ਨਾਰਦ ਨੇ, ਗੁਰੂ ਦੇ ਸ਼ਬਦ ਦੀ ਕਿਰਪਾ ਨਾਲ ਇਹ ਟੁੱਟ ਗਏ, ਇਹ ਭੱਜ ਗਏ ਹਨ।
ਕਹੋ ਕਬੀਰ ਗੁਰ ਕਿਰਪਾ ਛੂਟੇ,
ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜੇ ਪੰਜ ਗਿਆਨ ਇੰਦਰੇ, ਪੰਜ ਗਿਆਨ ਇੰਦਰੇ ਦਾ ਮਤਲਬ ਅੱਖਾਂ, ਕੰਨ, ਨੱਕ, ਜੀਭ ਤੇ ਸਾਡੀ ਆਤੁਚਾ ਚਮੜੀ, ਇਹ ਵੀ ਮਾਇਆ ਚ ਵਿਧੇ ਪਏ। ਕਹਿੰਦੇ ਨੇ ਜਦੋਂ ਮਾਲਕ ਨੇ ਕਿਰਪਾ ਕੀਤੀ, ਜਿਵੇਂ ਮਿੱਟੀ ਦਾ ਭਾਂਡਾ ਟੁੱਟ ਜਾਂਦਾ, ਇਸੇ ਤਰ੍ਹਾਂ ਉਹਨੇ ਕਿਰਪਾ ਕੀਤੀ, ਇਹ ਪੰਜੇ ਨਾਰਦ ਜਿਹੜੇ ਨੇ ਇਹ ਟੁੱਟ ਗਏ, ਤੇ ਗੁਰੂ ਦੀ ਕਿਰਪਾ ਨਾਲ ਅਸੀਂ ਸੰਸਾਰ ਵਿਚ ਰਹਿੰਦੇ ਮਾਇਆ ਤੋਂ ਛੁੱਟ ਗਏ। ਮਤਲਬ ਵਿਵਹਾਰ ਲਈ ਮਾਇਆ ਉਹਨਾਂ ਵੀ ਮੰਗੀ। ਅੱਜ ਦੇ ਸਾਰੇ ਸ਼ਬਦ ਦਾ ਤੱਤ ਭਾਵ ਇਹ ਵੇ ਮੇਰੇ ਮਨ ਚ ਸੀ ਵੀ ਕਬੀਰ ਸਾਹਿਬ ਨੇ ਇਹਨੇ ਸ਼ਬਦ ਵਰਤੇ ਮਾਇਆ ਲਈ, ਪਰ ਉਹਨਾਂ ਦੀ ਆਪਣੀ ਰਚਨਾ ਚੋਂ ਕਈ ਵਾਰੀ ਜਦੋਂ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ ਤੇ ਘਰ ਚ ਵੀ ਕਲੇਸ਼ ਪੈਂਦਾ, ਉਹਨਾਂ ਦਾ ਆਪਣਾ ਇੱਕ ਬਚਨ ਹੈ ਕਿ ਹਮਾਰਾ ਕੁਲ ਕੌਣ ਹੈ ਰਾਮ ਕਹਿਓ, ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਪਇਓ। ਉਹਦੇ ਵਿਚ ਇਹ ਸ਼ਬਦ ਇਥੋਂ ਤੱਕ ਅਸੀਂ ਪੜ੍ਹਦੇ ਹਾਂ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰ ਕੈਸੇ ਜੀਵੈ ਰਘੁਰਾਈ। ਉਸ ਮਹਾਂਪੁਰਖ ਨੂੰ ਵੀ ਲੋੜ ਪਈ ਗੁਜ਼ਰਾਨ ਵਾਸਤੇ ਦੌਲਤ ਦੀ, ਤੇ ਉਨ੍ਹਾਂ ਵੀ ਪ੍ਰਭੂ ਨੂੰ ਮੁਖਾਤਬ ਕਰਕੇ ਕਿਹਾ, ਪਰਮਾਤਮਾ ਭੁੱਖੇ ਭਗਤ ਨਾ ਕੀਜੈ, ਜੇ ਮਾਲਾ ਆਪਣੀ ਲੀਜੈ, ਹਉ ਮਾਂਗੂ ਸੰਤਨ ਰੇਨਾ, ਮੈਂ ਨਾ ਹੀ ਕਿਸੀ ਕਾ ਦੇਨਾ। ਉਹਦੇ ਵਿਚ ਸਭ ਕੁਝ ਉਨ੍ਹਾਂ ਮੰਗਿਆ, ਦੋ ਸਿਰ ਮਾਂਗੂ ਚੂਨਾ, ਪਾਓ ਘਿਓ ਸੰਗ ਲੂਨਾ, ਅੱਧ ਸਿਰ ਮਾਂਗੂ ਦਾਲੇ, ਮੋਕੋ ਦੋਨੋ ਵਕਤ ਜਵਾਲੇ, ਖਾਟ ਮਾਂਗੂ ਚੌ ਪਾਈ, ਸਰਹਾਨਾ ਅਵਰ ਤਲਾਈ, ਉਪਰ ਕੋ ਮਾਂਗੂ ਖਿੰਦਾ, ਤੇਰੀ ਭਗਤ ਕਰੈ ਜਨ ਥੀਂਦਾ। ਬਸ ਉਹ ਕਹਿੰਦੇ ਨੇ ਭਾਈ ਦੌਲਤ ਪਰਮਾਤਮਾ ਦੀ ਬਣਾਈ ਹੈ, ਗੁਜ਼ਰਾਨ ਵਾਸਤੇ ਇਹਨੂੰ ਵਰਤੋ, ਸੰਯਮ ਵਿਚ ਰਹਿ ਕੇ ਵਰਤੋ, ਧਰਮ ਦੇ ਕਾਰਜ ਲਈ ਵਰਤੋ, ਸੱਚ ਏਵੇ ਇਹ ਸਹਾਈ ਬਣ ਜਾਏਗੀ, ਤੇ ਜਦੋਂ ਪਾਪ ਕਰ ਕਰਕੇ ਇਕੱਠੀ ਕਰਕੇ ਵਿਚਾਰ ਵਿਚ ਐਸ਼ੋ ਇਸ਼ਰਤ ਵਿਚ ਬੰਦਾ ਖਚਤ ਹੋਵੇਗਾ, ਤੇ ਇਹ ਸਾਡੀ ਮੌਤ ਦਾ ਕਾਰਨ ਬਣ ਜਾਏਗੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਸਭ ਦਾ ਬਹੁਤ ਬਹੁਤ ਧੰਨਵਾਦ। ਪੈਂਤ ਭੁੱਲਾਂ ਹੋਈਆਂ ਨੇ ਬਖਸ਼ ਦੇਣੀਆਂ, ਇਸ ਸ਼ਬਦ ਦੇ ਅੰਤਲੇ ਬਚਨ ਆਪ ਜੀ ਸਰਵਨ ਕਰੋ ਜੀ।
ਸੁਹਾਗਨ ਉਰਵਾਰ ਨਾ ਪਾਰ, ਪਾਂਚ ਨਾਰਦ ਕੈ ਸੰਗ ਵਿਦਵਾਰ, ਪਾਂਚ ਨਾਰਦ ਕੇ ਮਿਟਵੇ ਫੂਟੇ, ਕਹੋ ਕਬੀਰ ਗੁਰ ਕਿਰਪਾ ਛੂਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।